ਯੋਗ ਨਹੀਂ ਹੋਇਆ ਕਰਦੀ। ਉਹ ਤਾਂ ਵਿਚਾਰਾਂ ਹੋ ਚੁੱਕੀਆਂ ਨੇ ਸਵੇਰੇ। ਇਹਦੇ ਸਰੋਤਾ ਜਨਾਂ ਨੇ ਬੜਾ ਆਨੰਦ ਮਾਣਿਆ ਹੈ ਕਿ ਦੋਨਾਂ 12 ਮਾਹਿਆਂ ਦੇ ਕਿਹੜੇ ਕਿਹੜੇ ਭੇਦ ਹਨ। ਦੋਨਾਂ 12 ਮਾਹਿਆਂ ਦੇ ਵਿੱਚ ਸਮੁੱਚੇ ਰੂਪ ਦੇ ਅੰਦਰ ਕਿਹੜੇ ਕਿਹੜੇ ਭਾਵ ਹਨ, ਉਹਨਾਂ ਦਾ ਵੇਰਵਾ ਤੇ ਸੰਗਰਾਂਦ ਦੀ ਪਰਿਭਾਸ਼ਾ, ਇਹਦਾ ਨਾਮ ਭਾਦਰੋਂ ਕਿਉਂ ਹੈ, ਉਸ ਦੀ ਵਿਚਾਰ ਇਹਦੇ ਨਾਲ ਨਾਲ ਫਿਰ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 14 ਸ਼ਬਦ 12 ਮਾਹੇ ਮਾਝ ਵਿੱਚ ਰੱਖੇ ਹੈ, ਇੱਕ ਮੰਗਲ ਰੂਪ ਵਿੱਚ ਹੈ ਸ਼ੁਰੂ ਵਾਲਾ, ਇੱਕ ਅਖੀਰ ਵਾਲਾ, ਫਿਰ ਮੰਗਲ ਸਮਾਪਤੀ ਦਾ। 12 ਸ਼ਬਦ ਹਨ 12 ਮਹੀਨੇ, ਜਦੋਂ ਕਿ 12 ਮਾਹਾਂ ਤੁਖਾਰੀ ਦੇ 17 ਸ਼ਬਦ, 5 ਮੰਗਲ ਰੂਪ ਹਨ ਤੇ 12 ਸ਼ਬਦ ਮਹੀਨਿਆਂ ਦੇ ਨਾਲ ਸੰਬੰਧਿਤ। 2 ਮਹੀਨਿਆਂ ਦੀ ਰੁੱਤ ਹੁੰਦੀ ਹੈ, ਇਸ ਕਰਕੇ ਇਸ ਰੁੱਤ ਨੂੰ ਮਹਾਰਾਜ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਰੁੱਤਾਂ ਦੀ ਬਾਣੀ ਲਿਖੀ ਹੈ, ਉਹਦੇ ਚ ਰੁੱਤ ਵਰਸ ਸੁਹੇਗੀ ਹੈ, ਸਾਵਨ ਭਾਦਵੇ ਆਨੰਦ ਜੀ। ਇਹ ਜਿਹੜੀ ਰੁੱਤ ਹੈ ਵਰਖਾ ਰੁੱਤ ਹੈ, ਇਹ ਤੇ ਜ਼ਮੀਨ ਵਰਦਾ ਤੇ ਸੁਖਦਾਇਕ ਹੈ, ਸੇਵੀ ਦਾ ਨਾਮ ਸੁਖਦਾਇਕ ਹੁੰਦਾ। ਰੁੱਤ ਵਰ ਸੁਹੇਗੀ ਹੈ ਸਾਵਨ ਭਾਦਵੇ ਆਨੰਦ ਜੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਦਵੀ ਭਰਮ ਪੁਲਾਣੀਆਂ ਤੋਂ ਸ਼ੁਰੂ ਕਰਕੇ, ਕਿਉਂਕਿ ਇਹ ਨਿਯਮ ਰੱਖਿਆ ਮੰਗਲ ਰੂਪ ਸ਼ਬਦ ਦੇ ਵਿੱਚ, ਜਿਹਦੇ ਵਿੱਚ ਕਿਰਤ ਕਰਮ ਤੇ ਵਿਛੜੇ ਦੇ ਇਹਦੀਆਂ 10 ਤੁਕਾਂ ਰੱਖੀਆਂ, ਤੇ ਅਖੀਰਲਾ ਸ਼ਬਦ ਜਿਹੜਾ ਹੈ ਫਲਗੁਣ ਅੰਦ ਅਪਾਰ ਜਨਾ, ਉਹਦੀਆਂ ਫੇਰ 10 ਤੁਕਾਂ ਰੱਖੀਆਂ, ਬਾਕੀ 9 ਤੁਕੇ ਸ਼ਬਦ। ਜਿਹਦੇ ਜਿਹੜੇ ਨਾਮ ਤੇ ਆਇਆ ਵੀ 8 ਤੁਕੇ, ਅਖੀਰਲਾ ਜਿਹੜਾ ਮੰਗਲ ਹੈ ਉਹਦੀਆਂ 8 ਤੁਕ, ਤੇ 12 ਮਾਹਾਂ ਤੁਖਾਰੀ ਦੇ ਵਿੱਚ 6 ਤੁਕੇ ਸ਼ਬਦ ਅਨੁਸਾਰ, 17 ਦੇ 17 ਹੀ। ਇਸ ਪ੍ਰਕਾਰ ਸਤਿਗੁਰਾਂ ਨੇ ਇਹ ਮਨੁੱਖਾ ਸਰੀਰ ਹੀ ਭਾਦਰੋਂ ਦਾ ਮਹੀਨਾ ਸਮਝਣਾ, ਤੇ ਮਨੁੱਖਾ ਸਰੀਰ ਵੀ ਭਾਦਰੋਂ ਮਹੀਨੇ 'ਚ ਕੀ ਕਰਨਾ ਚਾਹੀਦਾ, ਇਹ ਸਾਰਾ ਇਸ ਸ਼ਬਦ ਦੇ ਵਿੱਚ ਲਿਖਿਆ। ਮਨੁੱਖਾ ਸਰੀਰ ਵੀ ਭਾਦਰੋਂ ਦੇ ਮਹੀਨੇ ਜਿਹੜੇ ਧਰਮ ਵਿੱਚ ਲੱਗੇ ਹੋਏ ਨੇ, ਜ਼ਿੰਦਗੀ ਬਰਬਾਦ, ਦੇਵੀ ਦੇਵਤਿਆਂ ਦੀਆਂ ਉਪਾਸਨਾ 'ਚ ਲੱਗੇ, ਬਾਹਜ ਰੂਪ ਦੇ ਅੰਦਰ ਸੰਸਾਰ ਦੀ ਔਰਤ ਨੂੰ ਉਪਦੇਸ਼ ਹੈ, ਅੰਤਰੀ ਭਾਵ ਦੇ ਜਗਿਆਸੂ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅਖੀਰਲੀਆਂ ਤੁਕਾਂ ਵਿੱਚ ਕਹਿ ਦਿੱਤਾ, ਸੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਮਨੁੱਖਾ ਸਰੀਰ ਰੂਪੀ ਭਾਦਰੋਂ ਦੇ ਮਹੀਨੇ ਭਾਵ ਤੁਹਾਨੂੰ ਨਰਕ ਦੇ ਵਿੱਚ ਨਹੀਂ ਪਾਏ ਜਾਓਗੇ ਜੇ ਗੁਰੂ ਰਖਵਾਲਾ ਹੈ, ਪਰ ਗੁਰੂ ਰਖਵਾਲਾ ਤਾਂ ਹੋਊਗਾ ਜੇ ਗੁਰੂ ਵਾਲੇ ਬਣੇ ਹੋਣ। ਇਸ ਕਰਕੇ ਸਾਧਸੰਗ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਨਿਵਰੇ ਰਹਿ ਕੇ ਮਨੁੱਖਾ ਸਰੀਰ ਜਿਹੜਾ ਹੈ ਵਿਅਰਥ ਜਾ ਰਿਹਾ, ਸਤਿਗੁਰ ਵਜੋਂ ਗੁਰ ਨਹੀਂ ਕੋਈ, ਨਿਵਰੇ ਕਾਰਨ ਨਾ। ਸੋ ਆਓ ਜਿਸ ਪ੍ਰਕਾਰ ਸਤਿਗੁਰ ਕਿਰਪਾ ਕਰਦੇ ਹੈ, ਹੁਣ ਇਤਿਹਾਸ ਦੀ ਜਿਹੜੀ ਵਿਚਾਰ ਹੈ, ਕੱਲ ਆਪ ਜੀ ਨੇ ਸਰਵਣ ਕੀਤਾ ਸੀ ਨਾ ਕਿ ਸ਼ਾਹਜਹਾਨ ਦੇ 4 ਪੁੱਤਰ ਨੇ, ਵੱਡਾ ਪੁੱਤਰ ਜਿਹੜਾ ਹੈ ਉਹ ਲਾਇਕ ਵੀ ਹੈ, ਗਿਆਨਵਾਨ ਵੀ ਹੈ, ਪਰ ਗੁਰੂ ਘਰ ਦਾ ਪ੍ਰੇਮੀ ਵੀ ਹੈ, ਕਿਉਂਕਿ ਜਦੋਂ ਇਸ ਨੂੰ ਔਰੰਗਜ਼ੇਬ ਨੇ ਆਪਣੇ ਹੀ ਸਕੇ ਭਰਾ ਨੇ ਸ਼ੇਰ ਦੀ ਮੁੱਛ ਦੇ ਵਾਲ ਨੂੰ ਕੱਟ ਕੇ ਬਰੀਕ ਬਰੀਕ ਨੂੰ ਖੜਾ ਦਿੱਤਾ ਸੀ, ਉਹ ਵਾਲ ਨਹੀਂ ਸੀ ਅੰਦਰੋਂ ਨਿਕਲ। ਹਿੰਦੁਸਤਾਨ ਦੇ ਸ਼ਹਿਨਸ਼ਾਹ ਦਾ ਪੁੱਤ ਵੱਡੇ ਵੱਡੇ ਵੈਦ ਫੇਲ ਹੋ ਕਹਿਣ ਲੱਗੇ ਬਾਦਸ਼ਾਹ ਸਲਾਮਤ, ਹੁਣ ਇੱਕੋ ਹੀ ਉਪਾਅ ਹੈ, ਬਾਲ ਨਿਕਲ ਸਕਦਾ ਪਰ ਇੱਕ ਹਰੜ ਹੈ ਜਿਹੜੀ ਇੰਨੇ ਵਜ਼ਨ ਦੀ ਚਾਹੀਦੀ ਹੈ, ਉਹ ਪੂਰੇ ਹਿੰਦੁਸਤਾਨ 'ਚ ਕਿਤੇ ਮਿਲ ਨਹੀਂ ਰਹੀ। ਉਹ ਉਸ ਹਰੜ ਦੇ ਵਿੱਚ ਹਰੜ ਦੀਆਂ ਸਾਧ ਸੰਗੀ ਬੜੀਆਂ ਜਾਤਾਂ ਨੂੰ ਤੇ ਇਹਦੀ ਕੀਮਤ 80 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੱਕ ਇਹਦੀ ਕੀਮਤ ਹੈ। ਇੰਨਾ ਅੰਤਰ ਹੈ ਇਹਦੇ ਵਿੱਚ। ਤੇ ਹੈ ਉਹਦਾ ਨਾਮ ਵੀ ਹਰੜ, ਹੈ ਉਹਦਾ ਨਾਮ ਵੀ ਹਰੜ। ਅਸਲੀ ਹਰੜ ਜਿਹੜੀ ਉਹਦੇ ਤਾਂ ਦਰਸ਼ਨ ਵੀ ਨਹੀਂ ਹੁੰਦੇ ਪੰਸਾਰੀਆਂ ਦੇ ਕੋਲੋਂ ਮਿਲਣੀ ਤੱਕ ਹੀ ਹੈ, ਬਹੁਤ ਕੰਮ ਮਿਲਦੀ ਹੈ। ਇਸ ਕਰਕੇ ਸੰਨਿਆਸੀ ਮਹਾਂਪੁਰਸ਼ ਵੈਦਿਕ ਦਾ ਕੰਮ ਕਰਦੇ ਉਹਨਾਂ ਦੇ ਕੋਲ ਬਹੁਤ ਗਿਣਤੀ ਵਿੱਚ ਦੇਖਿਆ, ਮੈਂ ਪਹਿਲੀ ਵਾਰ ਦੇਖੀ। ਪਰ ਜਿਹੜੀ ਹਰੜ ਚਾਹੀਦੀ ਸੀ ਸ਼ਾਹੀ ਹਕੀਮਾਂ ਨੂੰ, ਉਹਦਾ ਕਿਤੇ ਵੀ ਨਹੀਂ ਸੀ ਮਿਲ ਰਹੀ। ਤੇ ਉਸ ਵੇਲੇ ਫਿਰ ਇੱਕ 10 ਪਈ ਕਿ ਜੇ ਸ਼ਾਹਜਹਾਨ ਵੀ ਇਹ ਨਹੀਂ ਪਤਾ ਵੀ ਦੇਣਗੇ ਜਾਂ ਨਹੀਂ ਦੇਣਗੇ, ਵੀ ਸਾਨੂੰ ਪੂਰਨ ਭਰੋਸਾ ਹੈ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਸ਼ਹਿਜ਼ਾਦੇ ਦਾ ਇਲਾਜ ਕਰਨ ਵਾਸਤੇ, ਇਹ ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਦੇ ਕੋਲ ਇਹ ਚੀਜ਼ਾਂ ਪ੍ਰਾਪਤ ਹੋ ਸਕਦੀਆਂ। ਹੁਣ ਕਿਹੜਾ ਮੂੰਹ ਲੈ ਕੇ ਮੰਗੇ, ਜਿਹੜੇ ਗੁਰੂ ਦੇ ਕੋਲ ਇਹ ਚੀਜ਼ਾਂ ਨੇ ਤੇ ਉਸ ਗੁਰੂ ਦੇ ਦਾਦੇ ਗੁਰੂ ਦੇ ਕੋਲ ਤਾਂ ਜੰਗ 4 ਲੜੇ ਸ਼ਾਹਜਹਾਨ ਨੇ, ਪਰ ਭਾਈ ਗੌਂ ਬਣਾਵੇ ਜੌਂ ਭਾਵੇਂ ਕਿਲੇ ਹੋਣ ਸੁੱਕੇ ਹੋਣ, ਫਿਰ ਇਹ ਮਹਾਵਰਾ ਹੈ, ਫਿਰ ਇਹ ਸ਼ਰਨਾਗਤ ਹੋਇਆ। ਇਹਨੇ ਚਿੱਠੀ ਲਿਖੀ ਆਪਣੇ ਹਕੀਮ ਭੇਜੇ ਗਰੀਬ ਨਿਵਾਜ, ਗੁਰੂ ਨਾਨਕ ਦਾ ਘਰ ਅਸੀਂ ਤਾਂ ਰਾਜਨੀਤਿਕ ਲੋਕ ਹੈ ਮਹਾਰਾਜ, ਭੁੱਲਾਂ ਕਰ ਸਕਦੇ ਹਾਂ, ਤੁਸੀਂ ਮੇਰੇ ਬੱਚੇ ਤੇ ਤਰਸ ਕਰੋ, ਮੇਰੀਆਂ ਭੁੱਲਾਂ ਨਾ ਦੇਖਦੇ। ਮੈਨੂੰ ਪਤਾ ਲੱਗਿਆ ਕਿ ਉਹ ਇੰਨੇ ਸਰਸਾਈ ਦੀ ਹਰੜ ਤੁਹਾਡੇ ਕੋਲ ਇੱਥੇ ਮਿਲ ਸਕਦੀ ਹੈ, ਉਹ ਲੌਂਗ ਤੁਹਾਡੇ ਕੋਲ ਮਿਲ ਸਕਦਾ, ਔਸ਼ਾਦੇ ਲਿਆ। ਜੋ ਉਸ ਵੇਲੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਸੀ ਨਾ, ਉਹ ਪੂਰੇ ਹਿੰਦੁਸਤਾਨ ਦੇ ਕੋਲ ਉਹ ਚੀਜ਼ਾਂ ਹੈ ਹੀ ਨਹੀਂ ਸੀ ਜਿਹੜੀਆਂ ਕੀਰਤਪੁਰ ਸਾਹਿਬ ਸੀ। ਤੇ ਮਹਾਰਾਜ ਸਾਹਿਬ ਬੜੇ ਮਿਹਰਬਾਨ, ਕਹਿਣ ਲੱਗੇ ਕੋਈ ਬਾਤ ਨਹੀਂ ਭਾਈ, ਦਿੱਲੀ ਦੇ ਤਖ਼ਤ ਨੇ ਅੱਜ ਗੁਰੂ ਘਰ ਤੋਂ ਕੁਛ ਮੰਗਿਆ, ਗੁਰੂ ਨਾਨਕ ਦਾ ਘਰ ਦਾਤਿਆਂ ਦਾ, ਇਹਨੂੰ ਖਾਲੀ ਨਹੀਂ ਬੋਲਣਾ। ਉਹ ਦਿੱਤੀਆਂ ਤਾਂ ਸ਼ੇਰ ਦੀ ਮੁੱਛ ਦੇ ਬਾਲ ਜਿਹੜੇ ਖੜਾਏ ਸੀ ਉਹ ਗਲ ਗਏ ਤੇ ਬੱਚਾ ਤੰਦਰੁਸਤ ਹੋ ਗਿਆ, ਫਿਰ ਇਹ ਦਾਰਾ ਸਕੋ ਪੱਕਾ ਸੇਵਕ ਬਣ ਗਿਆ ਗੁਰੂ ਘਰ ਦਾ। ਸ਼ਾਹਜਹਾਨ ਦਾ ਵੱਡਾ ਪੁੱਤਰ ਹੈ, ਲਾਇਕ ਹੈ, ਗੁਰੂ ਘਰ ਦਾ ਵੀ ਪ੍ਰੇਮੀ ਹੈ ਤੇ ਉਹ ਵੀ ਫਕੀਰਾਂ ਦਾ ਮੇਲੀ ਹੈ ਤੇ ਸੂਫੀ ਫਕੀਰਾਂ ਦੀ ਸੰਗਤ ਕਰਦਾ ਹੈ। ਬਾਦਸ਼ਾਹ ਨੇ ਵੱਡਾ ਪੁੱਤਰ ਜਾਣ ਕੇ ਇਹਨੂੰ ਨਿਯਤ ਕੀਤਾ ਵੀ ਮੇਰੇ ਰਾਜ ਦਾ ਮਾਲਕ ਇਹ ਹੈ, ਤੇ ਛੋਟੇ ਜਿਹੜੇ ਆਕੀ ਹੋਏ ਨੇ ਉਹਨਾਂ ਤਿੰਨਾਂ ਨੇ ਤਿੰਨ ਥਾਂ ਤੇ ਸੂਬੇਦਾਰ ਬਣ ਕੇ ਦੱਖਣ ਦੇ ਵਿੱਚ ਔਰੰਗਜ਼ੇਬ ਕਬਜ਼ਾ ਕਰੀ ਬੈਠਾ ਨਾ ਵਾਹਿਗੁਰੂ। ਇਹ ਔਰੰਗਜ਼ੇਬ ਨੇ ਦੱਖਣ ਦਾ ਸਾਰਾ ਇਲਾਕਾ ਸਮਝਿਆ ਤੇ ਸੂਜਾ ਮੁਹੰਮਦ ਜਿਹੜਾ ਇਹ ਬੰਗਾਲ ਦਾ ਸੂਬੇਦਾਰ ਬਣਿਆ ਹੋਇਆ। ਮਰਾਦ ਬਖਸ਼ ਜਿਹੜਾ ਹੈ ਇਹਨੇ ਸਾਰਾ ਉਜੈਨ ਵਾਲਾ ਇਲਾਕਾ ਜਿਹੜਾ ਹੈ ਗੁਜਰਾਤ ਦਾ ਇਲਾਕਾ ਸਮਝਿਆ ਹੋਇਆ। ਇੱਕ ਥਾਂ ਤੇ ਤਾਂ ਮੋਰਚਾ ਫਤਿਹ ਕਰ ਲਿਆ ਇਹਨਾਂ ਨੇ, ਬੰਗਾਲ ਵਾਲਾ ਤਾਂ ਨੱਠ ਨੁੱਠ ਕੇ ਬਚਿਆ ਜਿਹੜਾ ਕੱਲ ਆਪ ਜੀ ਨੇ ਸੁਣਿਆ। ਤੇ ਉਹ ਰਾਜੇ ਨੇ ਇੱਕ ਪਾਸੇ ਜਿੱਤ ਕਰ ਲਈ, ਰਾਜਾ ਜੈ ਸਿੰਘ ਕੁਸ਼ਵਾਹਾ ਸੀ ਜਿਹੜਾ ਹੁਣ ਜੋਧਪੁਰ ਦੇ ਰਾਜੇ ਨੂੰ ਭੇਜਣ, ਦੂਸਰੀ ਮੁਹਿੰਮ ਦੇ ਉੱਤੇ ਮੁਗਲਾਂ ਦੀ ਇੱਕ ਬੜੀ ਸੋਚੀ ਸਮਝੀ ਐਸੀ ਸਕੀਮ ਸੀ ਵੀ ਦੁਸ਼ਮਣ ਨੂੰ ਦੁਸ਼ਮਣ ਤੋਂ ਮਰਾਉਣ, ਹਿੰਦੂ ਰਾਜਿਆਂ ਨੂੰ ਭੇਜਣਾ ਜਿੱਥੇ ਮੁਹਿੰਮ ਦੇ ਉੱਤੇ ਭੇਜਣਾ, ਤੇ ਜੇ ਤਾਂ ਦੁਸ਼ਮਣ ਮਰ ਗਿਆ ਤਾਂ ਸਾਡਾ ਦੁਸ਼ਮਣ ਮਰ ਗਿਆ, ਜੇ ਦੁਸ਼ਮਣ ਇਹਨੂੰ ਮਰ ਗਿਆ ਦੁਸ਼ਮਣ ਤਾਂ ਵੀ ਮਰ ਗਿਆ। ਸਾਡਾ ਇਹ ਇਸ ਤਰ੍ਹਾਂ ਦੀ ਬੜੀ ਕੁਛ ਕਰਦੇ ਨੇ। ਸੋ ਇਸ ਕਰਕੇ ਸਾਹਿਬ ਜੀ ਆਓ ਹੁਣ ਮੰਦਿਰ ਚ ਕਾਬਿਲ ਕਰੋ, ਲੜੀ ਵਾਰ ਇਤਿਹਾਸ ਜਿਹੜੇ ਚੱਲ ਰਿਹਾ ਉਹਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਹਾਂਜੀ, ਦੱਖਣ
ਵਾਹਿਗੁਰੂ ਜੀ ਦੱਖਣ ਅਰ ਗੁਜਰਾਤ ਹਿੱਤ ਕਰ ਵਿਚਾਰ ਮਨ ਮਾਹੇ।
ਹੁਣ ਇਹ ਸੀ ਵਿਚਾਰ ਵੀ ਜਿਹੜਾ ਬੰਗਾਲ ਵਾਲਾ ਤਾਂ ਚਲੋ ਕਵਰ ਹੋ ਗਿਆ, ਉੱਧਰ ਫਿਰ ਉਹ ਪਹਿਰਾ ਲਾ ਦਿੱਤਾ ਜੈ ਸਿੰਘ ਕੁਸ਼ਵਾਹੇ ਦਾ, ਉੱਧਰ ਦੇ ਇਹਨਾਂ ਨੂੰ ਸੁਖ ਸ਼ਾਂਤ ਦਿਲ ਦੀ ਵੀ ਟਕਾ ਹੋ ਗਿਆ, ਪ੍ਰਜਾ ਵੀ ਜਿਹੜੀ ਸਹਿਮੀ ਹੋਈ ਸੀ ਸਹਾਰਾ ਮਿਲ ਗਿਆ।
ਉਤੋ ਜੋਧਪੁਰ ਕੋ ਨਿਰਪਤ ਤਿਸ ਬੁਲਾਏ ਕਰ ਪਾਹੇ,
ਤੇ ਹੁਣ ਰਹਿ ਗਿਆ ਦੱਖਣ ਦਾ ਇਲਾਕਾ ਤੇ ਗੁਜਰਾਤ। ਇਹਦੇ ਵਾਸਤੇ ਉਹਨਾਂ ਨੇ ਦੱਖਣ ਅਰ ਗੁਜਰਾਤ ਹਿੱਤ ਇਹਦੇ ਵਾਸਤੇ ਕਰ ਵਿਚਾਰ ਮਨ ਮਾਹੇ। ਸ਼ਾਹਜਹਾਨ ਨੇ ਸਲਾਹ ਕਰਕੇ ਆਪਣੇ ਪੁੱਤਰ ਨੂੰ ਮਨ ਵਿੱਚ ਇਉਂ ਵਿਚਾਰ ਕੇ ਉਤੋ ਜੋਧਪੁਰ ਕੋ ਨਿਰਪਤ, ਜੋਧਪੁਰ ਜਿਹੜਾ ਇਹ ਵੀ ਰਾਜਪੂਤਾਂ ਦੇ ਵਿੱਚ ਹੈ, ਉੱਥੇ ਦਾ ਰਾਜਾ ਸੀ ਤੇ ਬੜਾ ਸੂਰਮਾ ਸੀ।
ਸਾਦਰ ਕਹਿਓ ਦੇਖ ਸੁਬਨੈਨ,
ਤੇ ਉਸ ਨੂੰ ਇਸ ਬੁਲਾਏ ਕਰ ਪਾਹੇ ਪਾਹੇ ਕੋਲ ਬੁਲਾ ਲਿਆ ਜੀ, ਕੋਲ ਬੁਲਾ ਕੇ ਫਿਰ ਇਉਂ ਕਿਹਾ, ਸਾਦਰ ਕਹਿਓ ਦੇਖ ਸੁਬਨੈਨ, ਤੇ ਉਹਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਹਿਤ ਆਦਰ ਦੇ ਨੇਤਰੋ ਦੇ ਵੱਲ ਕਰਕੇ ਸ਼ਾਹਜਹਾਨ ਨੇ ਕਿਹਾ ਹੈ,
ਹੋ ਜਸਵੰਤ ਸਿੰਘ ਸੁਣ ਬੈਨ,
ਇਹਦਾ ਨਾਂ ਸੀ ਜਸਵੰਤ ਸਿੰਘ, ਤੇ ਕੁਝ ਅਣਜਾਣ ਵੀਰ ਸਾਡੇ ਕਹਿ ਦਿੰਦੇ ਆ ਜੀ ਸਿੰਘ ਸ਼ਬਦ ਜਿਹੜਾ ਹੈ ਉਹ ਜਦੋਂ ਖਾਲਸੇ ਦੀ ਸਿਰਜਣਾ ਹੋਈ ਹੈ ਵੀ ਉਸ ਵੇਲੇ ਸਿੰਘ ਸ਼ਬਦ ਜਿਹੜਾ ਲੱਗਿਆ, ਉਦੋਂ ਪਹਿਲਾਂ ਕਿਸੇ ਨੂੰ ਸਿੰਘ ਨਹੀਂ ਸੀ ਕਿਹਾ ਜਾਂਦਾ, ਇਹ ਸਾਧ ਸਿੰਘ ਪੁੱਲ ਹੈ। ਰਾਜਪੂਤਾਂ ਦੇ ਵਿੱਚ ਇਹ ਸਿੰਘ ਸ਼ਬਦ ਬੜੀ ਦੇਰ ਦਾ ਪਿੱਛੋਂ ਚੱਲਿਆ ਹੈ। ਜੈ ਸਿੰਘ, ਮਾਨ ਸਿੰਘ, ਇਹਨਾਂ ਤਾਂ ਲੱਗਦੇ ਸਾਰੇ ਸਿੰਘ, ਕੋਈ ਰਾਜਪੂਤ ਰਾਜਾ ਹੈ ਜੇ ਉਹ ਸਿੰਘ ਨਹੀਂ ਲੱਗਦਾ। ਸਿੰਘ ਨਾਮ ਸ਼ੇਰ ਦਾ, ਤੇ ਇਸ ਕਰਕੇ ਭਾਈ ਹਿੰਦੂਆਂ ਦੇ ਵਿੱਚ ਸਿੰਘ ਸ਼ਬਦ ਨਹੀਂ ਸੀ ਕਿਸੇ ਨੂੰ ਲੱਗਦਾ, ਰਾਜਪੂਤ ਸੂਰਮਿਆਂ ਦਾ ਸ਼ਬਦ ਹੈ ਸੀ ਇਹ। ਮਹਾਰਾਜ ਸਾਹਿਬ ਨੇ ਫਿਰ ਇਹ ਸ਼ੇਰ ਦੀ ਪਦਵੀ, ਇੱਕ ਤਾਂ ਜਮਾਂ ਹੀ ਮੋਟਾ ਜਿਹਾ ਅਰਥ ਹੈ ਵੀ ਸ਼ੇਰ ਦੀ ਪਦਵੀ ਦਿੱਤੀ, ਇਹ ਜਿਹੜੇ ਰੋਜ਼ ਲੋਕ ਲਾਉਂਦੇ ਸਨ ਇਹ ਤਾਂ ਵੀ ਸ਼ੇਰ ਸਾਰਿਆਂ ਤੋਂ ਤਾਕਤਵਰ ਹੈ, ਸਿੰਘ ਸਾਰਿਆਂ ਤੋਂ ਮਨੁੱਖਾਂ ਦੇ ਵਿੱਚ ਤਾਕਤਵਰ, ਵੀ ਸਿੰਘ ਸ਼ਬਦ ਤਾਂ ਲੱਗੋ। ਪਰ ਇਹਦੇ ਵਿੱਚ ਬੜਾ ਇੱਕ ਹੋਰ ਭੇਦ ਮਹਾਰਾਜ ਨੇ ਰੱਖਿਆ, ਅਸਲ ਵਿੱਚ ਸਿੰਘ ਸ਼ਬਦ ਪਰਮਾਤਮਾ ਦੇ ਅਨੰਤ ਨਾਮਾਂ ਦੇ ਵਿੱਚ ਇੱਕ ਰੱਬ ਦਾ ਨਾਂ ਹੈ ਸਿੰਘ। ਹੁਣ ਮਹਾਰਾਜ ਕਹਿੰਦੇ ਅਰਧ ਨਾਮ ਸਿੰਘ ਦਾ ਨਹੀਂ ਲੈਣਾ, ਕਦੇ ਅੱਧਾ ਨਾਂ ਨਹੀਂ ਸਿੰਘ ਦਾ ਲੈਣ ਦਾ ਕਾਰਨ ਕੀ ਹੈ ਵੀ ਇਕੱਲਾ ਅੱਧਾ ਨਾਂ ਲਓਗੇ ਤਾਂ ਬੰਦੇ ਦਾ ਨਾਂ ਹੀ ਆ ਗਿਆ, ਤੁਸੀਂ ਪਿੱਛੇ ਰੱਬ ਦਾ ਨਾਂ ਜ਼ਰੂਰ ਲੈ ਲਓ। ਸਿੰਘ ਦਾ ਅਰਥ ਹੈ ਪਰਮਾਤਮਾ ਦਾ ਇੱਕ ਉਹ ਨਾਮ, ਬ੍ਰਹਮ ਦਾ ਨਾਮ ਹੈ ਸਿੰਘ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਨਾਂ ਦੇ ਨਾਲ ਜੋੜ ਦਿੱਤਾ ਵੀ ਇਸ ਤਰੀਕੇ ਦੇ ਨਾਲ ਜਦੋਂ ਕਿ ਇੱਕ ਦੂਜੇ ਨੂੰ ਬੁਲਾਉਣਗੇ ਸਿੰਘ ਸਿੰਘ ਕਹਿਣਗੇ ਤਾਂ ਪਰਮਾਤਮਾ ਦਾ ਨਾਮ ਤਾਂ ਜਪਿਆ ਜਾਊਗਾ। ਅਜਾ ਮੱਲ ਨੇ ਬਹਾਨੇ ਦੇ ਨਾਲ ਹੀ ਸੰਤਾਂ ਨੇ ਨਾਮ ਜਪਾਇਆ, ਉਹਦੇ ਪੁੱਤਰ ਦਾ ਨਾਮ ਹੀ ਨਾਰਾਇਣ ਰੱਖਿਆ ਸੀ ਤੇ ਉਹਦੇ ਨਾਲ ਹੀ ਨੀ ਕਲਿਆਣ ਹੋ ਗਿਆ। ਇਸ ਕਰਕੇ ਮਹਾਰਾਜ ਸਾਹਿਬ ਨੇ ਸਿੰਘ ਜਿਹੜਾ ਇਹ ਪਰਮੇਸ਼ਵਰ ਦਾ ਨਾਮ ਹੈ, ਕਿ ਜਦੋਂ ਨਾਮ ਲੈਣ ਪਰਮਾਤਮਾ ਦਾ ਨਾਂ ਸਿੰਘਾਂ ਦੇ ਸ਼ਬਦ ਦੇ ਨਾਲ ਜੋੜ ਦਿੱਤਾ, ਤੇ ਜਿਹੜਾ ਆਪਸ ਵਿੱਚ ਹੀ ਮੇਲ ਮਿਲਾਪ ਦਾ ਸ੍ਰੇਸ਼ਟਾਚਾਰ ਦਾ ਬੁੱਲ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਸ੍ਰੇਸ਼ਟਾਚਾਰ ਦਾ ਬੁੱਲ ਹੈ, ਇਹਦੇ ਵਿੱਚ ਵਾਹਿਗੁਰੂ ਸ਼ਬਦ ਚਾਰ ਵਾਰ ਲਾਹਾ ਪ੍ਰਾਪਤ ਹੋ ਜਾਂਦਾ। ਇਹ ਤਰੀਕਾ ਹੈ ਮਹਾਰਾਜ ਦੇ ਨਾਮ ਲਿਖਾਉਣ ਦਾ। ਤੋ ਇਹ ਜਿਹੜੇ ਸੀ ਰਾਜੇ ਲੋਕ, ਇਹ ਫਿਰ ਸ਼ੇਰ ਦੀ ਪਦਵੀ ਵਾਲਾ ਹਿਸਾਬ ਸਮਝ ਕੇ ਆਪਣੇ ਨਾਂ ਨੂੰ ਇਹ ਲਾਉਂਦੇ ਸੀ ਸਿੰਘ, ਜਸਵੰਤ ਸਿੰਘ ਉਹਦਾ ਨਾਂ ਸੀ। ਓ ਜਸਵੰਤ ਸਿੰਘ, ਹੇ ਜਸਵੰਤ ਸੁਣ ਮੈਂ, ਹੇ ਜਸਵੰਤ ਸਿੰਘ ਤੂੰ ਬੜਾ ਸੂਰ ਮੈਂ, ਸਾਡੇ ਵਚਨ ਸੁਣ।
ਕਰੋ ਕਾਜ ਗੁਜਰਾਤ ਸਿਧਾ ਰਹੋ,
ਤੇ ਜਾ ਵੀ ਤੂੰ ਗੁਜਰਾਤ ਦੇ ਵਿੱਚ ਮੁਰਾਦ ਬਖਸ਼ ਉੱਥੇ ਆ ਕੀ ਹੋਇਆ ਬੈਠਾ ਹੈ, ਤੇ ਉਹਨੂੰ ਜਾ ਕੇ ਫਤਿਹ ਕਰਨਾ ਕਰ।
ਜੋ ਅਨੁਸਾਰ ਨਾ ਹੋਏ ਸੰਘਾ ਰਹੋ,
ਬਈ ਜੇ ਤਾਂ ਅਨੁਸਾਰ ਹੋ ਗਿਆ ਮੇਰਾ ਪੁੱਤਰ ਸ਼ਾਹਜਹਾਨ ਕਹਿੰਦਾ, ਫਿਰ ਤਾਂ ਬਖਸ਼ਦੇ, ਨਹੀਂ ਤਾਂ ਬਿਸ਼ੱਕ ਉਹਦਾ ਕਤਲ ਕਰਦੇ, ਆਕੀ ਨਹੀਂ ਅਸੀਂ ਰਹਿਣ ਦੇਣਾ ਕੋਈ।
ਜੋਧਾ ਮਹਾਬਲੀ ਤੂੰ ਅਹੈਂ,
ਤੂੰ ਬੜਾ ਬਲੀ ਹੈ, ਬੜਾ ਸੂਰਮੈਂ, ਇਸ ਕਰਕੇ ਤੇਰੇ ਤੇ ਬੜੀਆਂ ਆਸਾਂ ਸਰਕਾਰ ਨੂੰ।
ਰਾਜਪੂਤਨ ਮੈਂ ਬਿਦ ਤਿਉ ਰਹੈ,
ਤੇ ਰਾਜਪੂਤਾਂ ਦੇ ਵਿੱਚ ਵੀ ਤੇਰਾ ਬੜਾ ਦਬਦਬਾ, ਤੈਨੂੰ ਸੂਰਮਾ ਸਮਝਦੇ ਹਨ ਰਾਜਪੂਤ।
ਦੱਖਣ ਦਿਸ ਤੇ ਕਰ ਟਕਰਾਈ,
ਦੱਖਣ ਵਾਲੇ ਪਾਸੇ ਵੀ ਤਕੜਾਈ ਕਰਨੀ, ਪਹਿਲਾਂ ਤਾਂ ਇੱਧਰ ਜਿੱਤ ਪ੍ਰਾਪਤ ਕਰ, ਕਿ ਦੱਖਣ ਵਾਲੇ ਪਾਸੇ ਵੀ ਚੰਗੀ ਤਰ੍ਹਾਂ ਤਕੜਾਈ ਕਰਨੀ ਹੈ।
ਰੁਕ ਹੋ ਸੈਣ ਜੇ ਨੌ ਰੰਗ ਆਈ।
ਹਾਂ, ਜੇ ਔਰੰਗਜ਼ੇਬ ਦੀ ਵੀ ਫੌਜ ਦੱਖਣ ਤੋਂ ਆ ਗਈ ਤਾਂ ਫਿਰ ਉਹ ਵੀ ਤਾਂ ਹੀ ਰੋਕਣੀ ਆ, ਫੌਜਾਂ ਜਿੰਨੀਆਂ ਮਰਜ਼ੀ ਲੈ ਜਾ।
ਜੇ ਨੌ ਰੰਗ ਰਹਿ ਆਪਣੇ ਦੇਸ਼,
ਜੇ ਔਰੰਗਜ਼ੇਬ ਆਪਣੇ ਦੇਸ਼ ਦੇ ਵਿੱਚ ਰਹੇ, ਇਧਰ ਨਾ ਆਵੇ ਭਰਾ ਦੀ ਮਦਦ ਤੇ।
ਜਾਹੋ ਮੁਰਾਦ ਬਖਸ਼ ਕੇ ਪੇਸ,
ਪਹਿਲਾਂ ਮੁਰਾਦ ਬਖਸ਼ ਦੇ ਕੋਲ ਫੇਰ ਜਾਣਾ ਕਰ।
ਇਸ ਕੋ ਲੜਕੇ ਦੇਹੋ ਨਿਕਾਸ,
ਉਹਨੂੰ ਲੜਕੇ ਉਤੋਂ ਕੱਢ ਦੇ ਤੇ ਕਬਜ਼ਾ ਕਰ ਲੈ।
ਕਹਿ ਕਹਿ ਲਿਆਓ ਹਮਰੇ ਪਾਸ,
ਨਹੀਂ ਜੇ ਪਕੜਿਆ ਜਾਵੇ ਫਿਰ ਸਾਡੇ ਪੇਸ਼ ਕਰ ਲਿਆ ਕੇ। ਸ਼ਾਹਜਹਾਂ ਕਹਿਣ ਲੱਗਾ,
ਇਨ ਕਹਿ ਬਹੁਤ ਕਰੀ ਬਖਸ਼ੀਸ,
ਬਹੁਤ ਸਾਰੀਆਂ ਬਖਸ਼ਿਸ਼ਾਂ, ਮਤਲਬ ਨੂੰ ਧਨ ਚਾਹੀਦਾ ਸੀ, ਬਹੁਤ ਸਾਰੀਆਂ ਜਿਹੜੀਆਂ ਹੋਰ ਸ਼ਸਤਰ ਬਸਤਰ ਆਦਿ ਬਖਸ਼ਾਂ ਕਰ ਦਿੱਤੀਆਂ।
ਹਰ ਖਤ ਹੋਏ ਕਰ ਦਿੱਲੀ ਈਸ,
ਤੇ ਈਸ਼ ਈਸ਼ਵਰ ਦਾ ਨਾਮ ਹੈ, ਦਿੱਲੀ ਦਾ ਰਾਜਾ ਯਾਨੀ ਸ਼ਾਹਜਹਾਂ, ਇਹੋ ਬਖਸ਼ਾਂ ਕੀਤੀਆਂ।
ਗਜ ਅਰ ਤੁਰੰਗ ਦਰਬ ਕੋ ਦੀਨ,
ਹਾਥੀ ਦੇ ਦਿੱਤੇ ਤੇ ਘੋੜੇ ਦੇ ਦਿੱਤੇ, ਇਹ ਸਾਰਾ ਇਸ ਤਰ੍ਹਾਂ ਦਾ ਸਮਾਨ ਦਿੱਤਾ ਹੈ।
ਜਰੇ ਜਵਾਹਰ ਕੰਚਨ ਪੀਨ,
ਤੇ ਜਿਹਨਾਂ ਦੇ ਵਿੱਚ ਕੰਚਨ ਸੋਨੇ ਦੇ ਵਿੱਚ ਜੜਾਊ ਜੜੇ ਹੋਏ ਨੇ, ਇਸ ਤਰ੍ਹਾਂ ਦੀਆਂ ਵਸਤੂਆਂ ਬੜੀਆਂ ਦਿੱਤੀਆਂ ਹਨ।
ਮਹਾਰਾਜ ਕੋ ਕੀਨ ਖਿਤਾਬ,
ਤੇ ਇਹਨੂੰ ਫਿਰ ਮਹਾਰਾਜ ਦਾ ਖਿਤਾਬ ਦਿੱਤਾ ਹੈ। ਮਹਿ ਨਾਮ ਧਰਤੀ ਦਾ ਹੁੰਦਾ ਹੈ ਕਿ ਬਈ ਧਰਤੀ ਦਾ ਰਾਜ, ਵੱਡਾ ਰਾਜ, ਇਸ ਕਰਕੇ ਮਹਾਰਾਜ ਕਿਹਾ ਜਾਂਦਾ ਹੈ। ਤੇ ਮਹਾਰਾਜ ਕੋ ਕੀ ਖਿਤਾਬ, ਇਹ ਖਿਤਾਬ ਦਿੱਤਾ ਉਹਦਾ, ਸੁਣੋ।
ਲੀਏ ਭੂਪ ਤਬ ਸਾਥ ਅਦਾਬ,
ਅਦਬ ਦੇ ਸ਼ਹਿਰ ਤੇ ਨੇ ਆਪਣਾ ਇਹ ਮਰਾਤਬਾ ਲੈ ਲਿਆ।
ਆਪਣੋ ਕਾਸਮ ਖਾਇਮ ਰਾਬ,
ਫਿਰ ਇੱਕ ਸ਼ਾਹਜਹਾਂ ਦਾ ਇੱਕ ਵਜ਼ੀਰ ਸੀ, ਉਹਦਾ ਨਾਮ ਸੀ ਕਾਸਮ ਖਾਨ, ਉਹਨੂੰ ਵਜ਼ੀਰ ਨੂੰ ਕੋਲ ਸੱਦਿਆ।
ਦਿਓ ਸੰਗ ਕਰ ਲੜਨ ਬਨਾਵ,
ਲੜਨ ਦੀ ਬਨੌਟ ਵਾਸਤੇ ਇਹਨੂੰ ਨਾਲ ਦਿੱਤਾ ਹੈ ਕਿ ਤੂੰ ਬਈ ਨਾਲ ਜਾਵੇਂਗਾ ਇਸਦੇ।
ਤੋਪ ਧੁਪਕ ਜੰਬੂਰ ਜੰਜੈਲ,
ਇਹ ਦਿੱਤਾ ਕਿ ਨਾਲ ਤੋਪਾਂ ਦਿੱਤੀਆਂ, ਜਿਹੜੇ ਗੋਲਾ ਬਹੁਤ ਦੂਰ ਜਾਂਦਾ ਹੈ। ਉਸ ਤੋਂ ਬਾਅਦ ਸਾਧ ਸਿੰਘ ਜੀ, ਧੁਪਕ ਨਾਮ ਬੰਦੂਕ ਦਾ ਵੀ ਹੈ ਤੇ ਧੁਪਕ ਨਾਮ ਛੋਟੀ ਤੋਪ ਦਾ ਵੀ ਹੈ, ਕਿਸੇ ਪਾਸੇ ਅਰਥ ਲੱਗ ਸਕਦਾ ਹੈ। ਤੇ ਜੰਬੂਰ ਹੈ ਜਿਹੜਾ ਸਾਧ ਸਿੰਘ ਜੀ ਹੈ, ਜੰਬੂਰ ਵੀ ਤੁਪ, ਇਹ ਜਿਹੜੀ ਊਠ ਤੇ ਰੱਖ ਕੇ ਲੈ ਜਾਈਦੀ ਹੈ ਤੁਪ, ਉਹ ਹੈ, ਉਦੋਂ ਵੀ ਛੋਟੀ। ਅੱਗੇ ਹੈ ਜੰਜੈਲ, ਜੰਜੈਲ ਜਿਹੜੀ ਹੈ ਤੋੜੇਦਾਰ ਲੰਮੀ ਬੰਦੂਕ ਹੈ, ਜਿਹਦੀ ਗੋਲੀ 600 ਗਜ ਤੱਕ ਮਾਰ ਕਰਦੇ ਸੀ। ਇਹ ਸ਼ਸਤਰਾਂ ਦੇ ਨਾਮ ਹਨ ਜੀ, ਇਹ ਦਿੱਤੇ ਹਨ ਲੜਨ ਵਾਸਤੇ।
ਚੱਲੇ ਸੰਗ ਕੁੰਚਰ ਜਨ ਸੈਲ,
ਨਾਲ ਇਸ ਦੇ ਹਾਥੀ ਜਿਹੜੇ ਪਹਾੜਾਂ ਜਿਹੜੇ ਜਿਹੜੇ ਕੱਦ ਜਿਹਨਾਂ ਦੇ, ਇਹ ਬੜੇ ਹਾਥੀ ਦੇ ਦਿੱਤੇ।
ਮਹਾਬਾਹਨੀ ਓਰੜ ਚਲੀ,
ਤੇ ਉਹ ਫਿਰ ਬਹੁਤ ਫੌਜ, ਬਾਹਨੀ ਨਾਮ ਫੌਜ ਦਾ ਹੁੰਦਾ, ਵੱਡੀ ਫੌਜ ਹੈ ਓਰੜ ਚਲੀ, ਤੇ ਬਹੁਤ ਵੱਡੀ ਸੈਨਾ ਜਿਹੜੀ ਉਮੜ ਕੇ, ਜਿਵੇਂ ਬੱਦਲ ਜਿਹੜੇ ਨਾ ਉਹ ਉਮੜ ਉਮੜ ਕੇ ਚੱਲਦੇ ਹੈ, ਇਸ ਤਰ੍ਹਾਂ ਚੱਲੇ ਹਨ।
ਮਨ ਹੋ ਲੋਹ ਘੱਟ ਵੱਡ ਕਲਮਲੀ,
ਮਰੋ ਜਿਹੜੇ ਬਹੁਤ ਵੱਡੀ ਸਾਧ ਸਿੰਘ ਜੀ, ਜਿਹੜੀ ਲੋਹ ਘਟਾ ਕਹਿੰਦੇ, ਬੱਦਲਾਂ ਦੀ ਘਟਾ ਜਿਵੇਂ ਆ ਜਾਵੇ ਨਾ ਚੜ ਕੇ, ਤੇ ਇਉਂ ਬੜੀ ਕਾਲੀ ਕਾਲੀ ਇਹ ਫੌਜ ਚੱਲੀ ਹੈ।
ਪ੍ਰਥਮ ਮਾਲਵੇ ਮੈਂ ਚੱਲ ਗਏ,
ਪਹਿਲਾਂ ਗਏ ਮਾਲਵੇ ਦੇ ਵਿੱਚ,
ਦੁਰਗ ਉਜੈਨ ਆਏ ਦਿਲ ਕਏ,
ਉਹਦੇ ਵਿੱਚ ਉਜੈਨ ਜਿਹੜਾ ਸੀ ਇਹ ਪੁਰਾਣਾ ਕਿਲਾ ਸੀ, ਬਹੁਤ ਪੁਰਾਣੇ ਸਮੇਂ ਦਾ, ਮਹਾਰਾਜਾ ਬਿਕਰਮਜੀਤ ਦੇ ਵੇਲੇ ਦਾ, ਇੱਥੇ ਰਾਜ ਕੀਤਾ ਸੀ ਮਹਾਰਾਜਾ ਬਿਕਰਮਜੀਤ ਨੇ, ਉਹ ਜਿਹੜਾ ਸੀ ਕਿਲਾ ਉਹ ਫਤਿਹ ਕੀਤਾ ਹੈ।
ਨਰਮਦਾ ਕੋ ਦਰਿਆ,
ਇਹਦੇ ਅਹਿਸਾਸ ਜੀ ਜਦੋਂ ਅੱਗੇ ਚੱਲਦੇ ਹਨ, ਨਰਮਦਾ ਨਦੀ ਆਉਂਦੀ ਹੈ, ਤੇ ਉਹ ਨਰਮਦਾ ਨਦੀ ਜਿਹੜੀ ਹੈ ਤੇ ਉਹਦੇ ਕਿਨਾਰੇ ਤੇ ਪਹੁੰਚੇ।
ਬੰਦੋਬਸਤ ਕੋ ਕੀਨ ਬਣਾਓ,
ਉੱਥੇ ਆ ਕੇ ਬੰਦੋਬਸਤ ਬਣਾਉਟ ਕੀਤੀ ਹੈ।
ਮਾਰਗ ਘਾਟ ਰੋਕੇ ਬੋ ਕੀਨੇ,
ਤੇ ਰਸਤੇ ਰੋਕੇ ਨੇ, ਅੱਗੇ ਇਹ ਰਸਤੇ ਹੁੰਦੇ ਸੀ ਜਿਹੜੇ ਘਾਟ ਹੁੰਦੇ ਸੀ, ਉੱਥੇ ਨੂੰ ਲੰਘ ਲਗਾਉਂਦੇ ਸੀ, ਉੱਥੇ ਪਹਿਰੇਦਾਰ ਰਾਤ ਵੀ ਇਧਰੋਂ ਕੋਈ ਆ ਨਾ ਸਕੇ, ਤੇ ਇਸ ਪ੍ਰਕਾਰ ਉਹ ਰਸਤਾ ਰੋਕ ਲਿਆ ਹੈ।
ਬ੍ਰਿੰਦ ਸੈਨ ਕਹੋ ਡੇਰਾ ਦੀਨੇ,
ਕੁਝ ਸੈਨਾ ਉੱਥੇ ਡੇਰਾ ਲਗਾ ਦਿੱਤਾ ਹੈ।
ਕਾਸਮ ਖਾਨ ਤੇ ਸਹੀ ਥਲ ਛੋਰਾ,
ਕਾਸਮ ਖਾਨ ਨੂੰ ਉੱਥੇ ਛੱਡ ਦਿੱਤਾ।
ਚੱਲੇ ਮੁਰਾਦ ਬਖਸ਼ ਕੀ ਓਰਾ,
ਇਹ ਹੁਣ ਜਸਵੰਤ ਸਿੰਘ ਜਿਹੜਾ ਜੋਧਪੁਰ ਦਾ ਰਾਜਾ, ਇਹ ਮੁਰਾਦ ਬਖਸ਼ ਜਿਹੜਾ ਸ਼ਾਹਜਹਾਂ ਦਾ ਛੋਟਾ ਪੁੱਤਰ ਹੈ ਉਹਦੇ ਵੱਲ ਚੜ੍ਹਾਈ ਕਰ ਦਿੱਤੇ।
ਬੀਜਾਪੁਰ ਮੈਂ ਆਦਿਲ ਖਾਨ,
ਇਹ ਗਿਆ ਬੀਜਾਪੁਰ ਦੇ ਆਦਿਲ ਖਾਨ ਸੀ ਜਿਹੜਾ
ਉਤੋਂ ਮਵਾਸ ਦੁਰਗ ਵੱਡ ਥਾਨ,
ਉਹ ਬੜਾ ਆਕੀ ਸੀ, ਉਹਨੂੰ ਫਤਿਹ ਕੀਤਾ।
ਨਿਕਸ ਮਿਲੇ ਉਹ ਸਾਹਸ ਕੋ ਛੋਰ,
ਉਹਨੇ ਤਾਂ ਸਾਹਸ ਨੀ ਸਾਹਸ ਹੱਟ ਛੱਡ ਦਿੱਤਾ ਤੇ ਉਹ ਤਾਂ ਈਨ ਮੰਗ ਲਈ ਉਸਨੇ ਤਾਂ ਵੀ ਮੈਂ ਲੜਨਾ ਨੀ ਚਾਹੁੰਦਾ ਹਾਂ।
ਦੀਏ ਰਜਤ ਪਣਿਆਨ ਅਕੋਰ,
ਅਕੋਰ ਨਾਮ ਭੇਟਾ ਦਾ ਹੈ, ਚਾਂਦੀ ਦੇ ਰੁਪਏ ਹੁੰਦੇ ਸੀ, ਰਜੂ ਨਾਮ ਹੀ ਚਾਂਦੀ ਦਾ ਹੁੰਦਾ, ਰਜਤ ਪਣ ਚਾਂਦੀ ਦੇ ਰੁਪਏ, ਉਹ ਭੇਟਾ ਦੇ ਦਿੱਤੀ।
ਦੋਹਰਾ ਜਸਵੰਤ ਸਿੰਘ ਪਤ ਜੋਧਪੁਰ,
ਇਹ ਜੋਧਪੁਰ ਦਾ ਜਿਹੜਾ ਰਾਜ ਹੈ ਜਸਵੰਤ ਸਿੰਘ ਜਿਸਦਾ ਨਾਮ ਹੈ,
ਹਿਰਦੇ ਵਿਖੇ ਹਰ ਖਾਏ
ਬੜਾ ਖੁਸ਼ ਹੋਇਆ ਹੈ,
ਲਿਖ ਕੇ ਖਤ ਪਠਵਨ ਕਰਿਓ,
ਹਿਰਦੇ ਖੁਸ਼ ਹੋ ਕੇ ਇਹਨੇ ਫਿਰ ਲਿਖ ਕੇ ਭੇਜਿਆ ਖਤ, ਭੇਜਣਾ ਕੀਤਾ ਹੈ ਕਾਲ ਕਾਰ ਦੇ ਰਾਹੀਂ ਕੇ ਜਾ ਵੀ ਜਾ ਕੇ ਇਹ ਖੁਸ਼ੀ ਦੀ ਖਬਰ ਦੇ ਦੇ।
ਸ਼ਾਹਜਹਾਂ ਜਿਸ ਥਾਏ,
ਜਿੱਥੇ ਸ਼ਾਹਜਹਾਂ ਹੈ ਉਸਨੂੰ ਜਾ ਕੇ ਦੱਸ ਦੇ।
ਸੁਣ ਕੇ ਸੁਧ ਸਗਰੀ ਵਿਗਸਾਈ,
ਉਹ ਬੜੇ ਖੁਸ਼ ਹੋਏ ਸੁਣ ਕੇ।
ਸ਼ਾਹਜਹਾਂ ਤਬ ਇਮ ਠਹਿਰਾਈ,
ਉਹਨੇ ਮਨ ਦੇ ਵਿੱਚ ਇਉਂ ਜਾਣ ਲਿਆ,
ਇਹਾਂ ਆਗਰੇ ਨਗਰ ਮਜਾ ਦੇ,
ਇੱਥੇ ਆਗਰੇ ਨਗਰ ਦੇ ਵਿੱਚ ਮੈਂ ਜਿੱਥੇ ਹਾਂ,
ਹਵਾ ਮਾਫਕਤ ਨਹੀਂ ਹਮਾਰੇ,
ਮੈਨੂੰ ਇੱਥੇ ਦੀ ਹਵਾ ਮਾਫਕ ਨਹੀਂ ਹੈ, ਮੇਰਾ ਇੱਥੇ ਰਹਿਣ ਦੇ ਨਾਲ ਬਿਮਾਰੀ ਜਿਹੜੀ ਹੈ ਉਹ ਸਮਾਂ ਅੱਗੇ ਨਾਲੋਂ ਵੱਧ ਗਈ ਹੈ।
ਯਾਂ ਤੇ ਦਿੱਲੀ ਚਲਬੋ ਬਨ ਹੈ,
ਇਸ ਤੋਂ ਬਿਹਤਰ ਹੈ ਵੀ ਮੈਂ ਵਾਪਸ ਦਿੱਲੀ ਚਲਾ ਜਾਵਾਂ।
ਵਧਤ ਜਾਤ ਬਿਮਾਰੀ ਤਨ ਹੈ,
ਕਿਉਂਕਿ ਬਿਮਾਰੀ ਵੱਧਦੀ ਜਾ ਰਹੀ ਹੈ।
ਦਾਸ ਕੋ ਫਰੇਬਨ ਭਨ ਕੈ,
ਇਹ ਦਾਰਾ ਸਟੋਰੀ ਸੀ ਚਾਹੁੰਦਾ ਵੀ ਇਹ ਉੱਥੇ ਜਾਵੇ, ਉਹਨੂੰ ਪਤਾ ਸੀ ਵੀ ਔਰੰਗਜ਼ੇਬ ਨੇ ਆਉਣਾ ਹੀ ਆਉਣਾ ਹੈ, ਉੱਥੇ ਜਾਣ ਦੇ ਨਾਲ ਨੁਕਸਾਨ ਹੋ ਜਾਣਾ, ਤੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਹੇਰ ਫੇਰ ਦੀਆਂ ਕਰਕੇ ਰੱਖਣਾ ਚਾਹੁੰਦਾ।
ਕਰੇ ਟਿਕਾਵਨ ਕੇਤਕ ਦਿਨ ਕੈ,
ਇੰਨੇ ਕੁ ਦਿਨ ਤਾਂ ਸ਼ਾਹਜਹਾਂ ਨੂੰ ਫੇਰ ਵੀ ਉਹਨੇ ਰੱਖ ਹੀ ਲਿਆ।
ਉਹਨੇ ਦਿਓਸ ਇੱਕ ਕੀਨ ਸਤਿਆਰੀ,
ਇੱਕ ਦਿਨ ਫੇਰ ਤਿਆਰੀ ਕਰ ਲਈ ਬਾਦਸ਼ਾਹ ਧੱਕੇ ਦੇ, ਕਹਿੰਦਾ ਵੀ ਮੈਂ ਨੀ ਰਹਿਣਾ ਹੈ।
ਗਮਨੇ ਰਾਜਧਾਨੀ ਨਿਤ ਪਿਆਰੀ,
ਉਹਨੂੰ ਆਪਣੀ ਪਿਆਰੀ ਰਾਜਧਾਨੀ ਹੈ ਦਿੱਲੀ ਵਾਲੀ, ਕਹਿੰਦਾ ਵੀ ਮੈਂ ਤਾਂ ਉੱਥੇ ਹੀ ਜਾਵਾਂਗਾ।
ਸਨੇ ਸਨੇ ਜਮਨਾ ਜਲ ਮਾਹੂ,
ਤੇ ਜਿਵੇਂ ਜਮਨਾ ਦੇ ਵਿੱਚ ਉਸ ਪਰਵਾਹ ਦੇ ਸਾਸਨੀ ਬੇੜੀ ਦੁਆਰਾ ਆਇਆ ਸੀ, ਹੌਲੀ ਹੌਲੀ ਜਮਨਾ ਦੇ ਵਿੱਚ ਪਾਣੀ ਦੇ ਵਿੱਚ ਬੇੜੀ ਤੋੜ ਕਰਕੇ ਗਿਆ ਹੈ।
ਨਵਕਾ ਪਰ ਚੜ ਕਰ ਨਰ ਨਾਹੂ,
ਤੇ ਬਾਦਸ਼ਾਹ ਜਿਹੜਾ ਬੰਦਿਆਂ ਦਾ ਪਰਜਾ ਦਾ ਪਤੀ ਹੈ, ਨਾ ਉਹ ਨਾ ਮਾਲਕ ਦਾ ਹੁੰਦਾ, ਇਹ ਬਾਦਸ਼ਾਹ ਜਿਹੜਾ ਸੀ ਉਹਦੇ ਬੇੜੀ ਤੇ ਚੜ ਕੇ ਚੱਲਿਆ ਹੈ।
ਸਨੇ ਸਨੇ ਗਮਨੇ ਦਿਨ ਤੀਨੋ,
ਤਿੰਨ ਦਿਨ ਦੇ ਵਿੱਚ ਬੇੜੀ ਆ ਗਏ ਤੋਂ ਇੱਥੇ ਲੱਗੀ, ਹੌਲੀ ਹੌਲੀ ਆਉਂਦੀ ਹੈ।
ਕਿਤਕ ਕੋਸ ਪਰ ਡੇਰਾ ਕੀਨ,
ਕਿੰਨੇ ਕੁਆਂ ਤੇ ਡੇਰਾ ਕਰਦਾ।
ਇਤਨੇ ਮੈਂ ਸੁਧ ਪਹੁੰਚੀ ਆਏ,
ਇਹਨੇ ਨੂੰ ਫਿਰ ਖਬਰ ਪਹੁੰਚ ਗਈ ਹੈ ਉਧਰੋਂ ਮੁਰਾਦ ਬਖਸ਼ ਵਾਲੇ ਪਾਸੇ ਜਿੱਥੇ ਰਾਜਾ ਜਸਵੰਤ ਸਿੰਘ ਗਿਆ ਸੀ।
ਲੜੇ ਉਹ ਮੁਰਾਦ ਬਖਸ਼ ਵੱਲ ਪਾਏ,
ਇਹ ਮੁਰਾਦ ਬਖਸ਼ ਦਾ ਵੀ ਮਰਦਾਂ ਵਾਂਗੂ ਲੜਿਆ ਹੈ ਛੋਟਾ ਸਾਹਿਬਜ਼ਾਦਾ ਸ਼ਾਹਜਹਾਂ ਦਾ।
ਜਸਵੰਤ ਸਿੰਘ ਭਾਜ ਕਰ ਗਏ,
ਬਲਕਿ ਕੰਮ ਉਲਟਾ ਪੈ ਗਿਆ, ਰਾਜਾ ਜਸਵੰਤ ਸਿੰਘ ਜੋਧਪੁਰ ਵਾਲਾ ਤਾਂ ਭੱਜ ਗਏ, ਆਪਣੀ ਜਾਨ ਬਚਾਈ ਹੈ।
ਸਿਵਰ ਲੁੱਟੋ ਤਿਸਨੇ ਕੀਓ,
ਮੁਰਾਦ ਬਖਸ਼ ਨੇ ਉਲਟਾ ਇਹਦਾ ਡੇਰਾ ਸਿਵਰ ਨਾਮ ਡੇਰੇ ਦਾ ਉਹ ਲੁੱਟ ਲਿਆ ਸਾਰਾ।
ਦਾਸ ਕੋ ਸੁਣੀ ਜਬ ਕਾਨ,
ਜਦੋਂ ਦਾਰਾ ਸਕੋ ਨੇ ਇਹ ਆਪਣੇ ਕੰਨਾਂ ਨਾਲ ਸੁਣੀ ਹੈ।
ਛੁੱਟ ਕਮਾਨ ਜਨ ਲਾਗਿਓ ਬਾਨ,
ਮਾਨੋ ਕਿਸੇ ਦੇ ਕਮਾਨ ਤੋਂ ਛੁੱਟ ਕੇ ਤੀਰ ਹਿੱਕ ਵਿੱਚ ਲੱਗਿਆ, ਕਹਿੰਦੇ ਇਉਂ ਕੰਨਾਂ ਦਾ ਹੀ ਜਿਹੜਾ ਸ਼ਬਦ ਸੁਣਿਆ ਇਹਨੇ ਹਿਰਦਾ ਵੇਧ ਕੇ ਰੱਖ ਦਿੱਤਾ, ਇਹ ਆਹ ਮੈਂ ਕੀ ਸੁਣ ਲਿਆ ਹੈ, ਮੈਂ ਤਾਂ ਵੱਡਾ ਸੂਰਮਾ ਭੇਜਿਆ ਸੀ।
ਪੁੰਨ ਬੁੱਝਿਓ ਹਲਕਾਰਨ ਸਾਥ,
ਫਿਰ ਹਲਕਾਰੇ ਨੂੰ ਪੁੱਛਦਾ ਵੀ ਇਉਂ ਦੱਸ
ਕਿਮ ਕੈ ਜੰਗ ਜੋਧਪੁਰ ਨਾਥ,
ਇਹ ਜੋਧਪੁਰ ਦੇ ਰਾਜੇ ਨੇ ਕਿਸ ਤਰ੍ਹਾਂ ਜੰਗ ਕੀਤਾ,
ਕਿਤ ਪਲਾਇ ਕੈ ਗਮਨਿਓ ਸੋ,
ਇਹ ਕਿੱਧਰ ਨੂੰ ਦੌੜ ਗਿਆ ਤੇ ਕਿਉਂ ਨਠਿਆ ਹੈ ਜੰਗ ਛੱਡ ਕੇ।
ਕਹਾਂ ਸਜਾਦੇ ਹੈ ਅਬਦੋ,
ਇਹ ਦੋਨੇ ਸਹਿਜਾਦੇ ਔਰੰਗਜ਼ੇਬ ਔਰ ਮੁਰਾਦ ਬਖਸ਼ ਹੈ ਕਿੱਥੇ।
ਸੁਨਤ ਚਾਰਣੇ ਸਕਲ ਸੁਣਾਈ,
ਤੇ ਉਸ ਵੇਲੇ ਕਿੱਥੇ ਸੁਨਤ ਚਾਰ ਨੇ ਸਕਲ ਸੁਣਾਈ, ਇਹ ਸਾਰੀ ਸੁਣਾਈ ਜਿਹੜਾ ਸੀ ਇੱਥੇ ਉੱਪਰ ਕੋਈ ਰਿਹਾ ਜੀ ਪ੍ਰੈਸ ਵਾਲਿਆਂ ਤੋਂ ਕੋਈ ਨੀ, ਤੇ ਉਹਨੇ ਸਾਰੀ ਜਿਹੜੀ ਹੈ ਜਿਹੜਾ ਚੱਲ ਕੇ ਸੁਨੇਹਾ ਦੇਣ ਵਾਲਾ ਸੀ ਉਹਨੇ ਸਾਰੀ ਗੱਲ ਹਲਕਾਰੇ ਨੇ ਸੁਣਾਈ ਹੈ।
ਜਿਸ ਪ੍ਰਕਾਰ ਤਹਿ ਪਰੀ ਲੜਾਈ,
ਜਿਸ ਪ੍ਰਕਾਰ ਇਹ ਲੜਾਈ ਹੋਈ ਹੈ,
ਦੋਨੋਂ ਦਲ ਮੁਕਾਬਲੇ ਹੋਏ,
ਦੋਨੇ ਦਲ ਆਮੋ ਸਾਹਮਣੇ ਮੁਕਾਬਲੇ ਦੇ ਵਿੱਚ ਹੋਏ ਸਨ।
ਬਰਖਤ ਲੋਹ ਮਨੋ ਘਨ ਦੋਏ,
ਤੇ ਮਨੋ ਦੋਨਾਂ ਪਾਸਿਆਂ ਤੋਂ ਲੋਹਾ ਭਰਿਆ ਜਿਵੇਂ ਬੱਦਲਾਂ ਚੋਂ ਮੀਂਹ ਵਰਦਾ ਹੁੰਦਾ। ਲੜਾਈ ਬੜੀ ਹੋਈ।
ਤੋਪਨ ਕੀ ਪੰਕਤ ਕਰ ਠਾਂਡੀ,
ਤੋਪਾਂ ਦੀ ਜਿਹੜੀ ਇੱਕੋ ਹੀ ਕਤਾਰ ਬਣਾ ਕੇ ਖੜੀ ਕਰ ਦਿੱਤੀ।
ਗੋਰਨ ਮਾਰ ਕਰੀ ਦਲ ਗਾਡੀ,
ਗੋਲੀਆਂ ਮਾਰ ਮਾਰ ਕੇ ਦਲ ਚੰਗੀ ਤਰ੍ਹਾਂ ਉਹਨਾਂ ਨੂੰ ਵੱਢਿਆ ਟੁੱਕਿਆ ਹੈ ਤੇ ਬੜੇ ਸੂਰਮੇ ਵਧੇ ਉਧਰ ਨੂੰ।
ਤੁਪਕ ਤੀਰ ਤੋਮਰ ਤਰਵਾਰੈ,
ਉਹਦੇ ਚ ਤੋਪਾਂ ਚੱਲੀਆਂ, ਤੀਰ ਚੱਲੇ, ਭਾਲੇ ਚੱਲੇ, ਤਰਵਾਰਾਂ ਚੱਲੀਆਂ।
ਤੱਕ ਤੱਕ ਤਨ ਵੀਰਨ ਸੰਘਾਰੈ,
ਸਿੰਨ ਸਿੰਨ ਕੇ ਐਨ ਚੰਗੀ ਤਰ੍ਹਾਂ ਵੀਰਾਂ ਦੇ ਤਨ ਛੇਦ ਦਿੱਤੇ।
ਹਲਾ ਹਲੀ ਬੋਲ ਲਲਕਾਰੇ,
ਹਲਾ ਹਲੀ ਹੱਲਾ ਬੋਲ ਕਰਕੇ ਲਲਕਾਰੇ ਮਾਰ ਮਾਰ ਕੇ।
ਸਮੁਖ ਸ਼ਸਤਰ ਖਾਵੇ ਹਰ ਮਾਰੇ ਹੈ,
ਸਾਹਮਣੇ ਸ਼ਸਤਰ ਪ੍ਰਹਾਰ ਕਰਦੇ ਨੇ, ਸੂਰਮੇ ਖਾ ਵੀ ਰਹੇ ਨੇ ਸ਼ਸਤਰਾਂ ਦੀ ਮਾਰ ਤੇ ਮਾਰ ਵੀ ਰਹੇ ਹਨ।
ਕਿਤਕ ਕਾਲ ਕੀ ਭਈ ਲੜਾਈ,
ਕੁਝ ਸਮਾਂ ਤਾਂ ਲੜਾਈ ਇਸੇ ਤਰ੍ਹਾਂ ਹੁੰਦੀ ਰਹੀ ਹੈ।
ਜਸਵੰਤ ਭਰਿਓ ਰਿਪਨ ਪਰ ਧਾਈ,
ਜਸਵੰਤ ਸਿੰਘ ਰਾਜਾ ਜੋਧਪੁਰ ਵਾਲਾ ਭਾਰੀ ਪੈ ਗਿਆ ਸੀ ਮੁਰਾਦ ਬਖਸ਼ ਤੇ।
ਹੈ ਜਮਿਆਨ ਤੇ ਤੀਬਰ ਸਰੋਹੀ,
ਇਹਨੇ ਸਰੋਹੀ ਤਲਵਾਰ ਜਿਹੜੀ ਹੈ ਧੂ ਕੇ ਮਿਆਨ ਤੋਂ ਬਾਹਰ ਕੱਢੀ ਜਸਵੰਤ ਸਿੰਘ ਨੇ।
ਰੁੰਡ ਮੁੰਡ ਕੀਨੇ ਨਜ ਦਰੋਹੀ,
ਪਤਾ ਨੀ ਧਰੋਹੀਆਂ ਨੂੰ ਕਿੰਨਿਆਂ ਦੇ ਸਿਰ ਵੜ ਵੜ ਕੇ ਕਦੂਆਂ ਵਾਂਗੂ ਮਾਰੇ ਭਗਾ ਕੇ ਹੇਠਾਂ।
ਜਿੱਤ ਜਿੱਤ ਭਾਵ ਹੈ ਹੇਲਾ ਮੇਲਾ,
ਜਿੱਧਰ ਨੂੰ ਹੱਲਾ ਧੱਕਾ ਮਾਰਦਾ ਹੈ ਜਾਂਦਾ ਹੈ।
ਲਸ਼ਕਰ ਲੜਤੋ ਅਧਕ ਧਕੇਲਾ,
ਧੱਕੇ ਕਿਤੇ ਦਾ ਕਿਤੇ ਲੈ ਜਾਂਦਾ, ਏਡਾ ਵੱਡਾ ਸੂਰਮਾ ਹੈ ਜਸਵੰਤ ਸਿੰਘ ਹੋਇਆ ਜੀ।
ਗਿਰੇ ਤੁਰੰਗ ਵੀ ਰਣ ਮਾਰੇ,
ਤੇ ਘੋੜਿਆਂ ਦੇ ਉੱਤੇ ਸੂਰਮੇ ਹੇਠਾਂ ਡਿੱਗੇ ਤੇ ਘੋੜੇ ਵੀ ਡਿੱਗੇ।
ਮੁਗਲ ਖਾਨ ਜਿਉਂ ਪਏ ਪਰੇ ਮੁਨਾਰੇ,
ਤੇ ਮੁਗਲ ਖਾਨ ਐ ਪਏ ਨੇ ਜਿਵੇਂ ਮੁਨਾਰੇ ਬੜੇ ਬੜੇ ਢਹਿ ਗਏ ਹੁੰਦੇ ਨੇ, ਐ ਉਹਨਾਂ ਦੇ ਸਰੀਰ ਪਏ ਆ ਵੱਡੇ ਵੱਡੇ ਕੱਦਾਵਰ ਹਨ।
ਕੜਾ ਕੜੀ ਕਰਵਾਰਨ ਮਾਚੀ,
ਕਾੜ ਕਾੜ ਗੋਲੀਆਂ ਚੱਲਦੀਆਂ ਨੇ, ਇਹ ਤਲਵਾਰਾਂ ਦੀ ਮਾਰ ਬੜੀ ਪੈ ਰਹੀ ਹੈ।
ਸਰੋਣਤ ਬਹਿਓ ਧੂਲ ਥਿਤ ਤਰਾਚੀ,
ਖੂਨ ਕਿੰਨਾ ਕ ਡਿੱਗਿਆ, ਕਹਿੰਦੇ ਧੂੜ ਜਿਹੜੀ ਛਿੱਤ ਧਰਤੀ ਦੇ ਉੱਤੇ ਲਾਲ ਹੋ ਗਈ ਹੈ, ਉਹ ਰਚ ਗਿਆ ਉਹਦੇ ਵਿੱਚ ਜਿਵੇਂ ਪਾਣੀ ਰਚ ਜਾਂਦਾ ਹੁੰਦਾ ਧਰਤੀ ਤੇ, ਧਰਤੀ ਤੇ ਐ ਖੂਨ ਦੇ ਨਾਲ ਲਾਲ ਹੋ ਗਈ ਧਰਤੀ।
ਫੌਜ ਮੁਰਾਦ ਬਖਸ਼ ਕੀ ਸਾਰੀ,
ਤੇ ਸਾਰੀ ਫੌਜ ਮੁਰਾਦ ਬਖਸ਼ ਦੀ।
ਕਰੀ ਪਲਾਵਣ ਰਣ ਇੱਕ ਵਾਰੀ,
ਇੱਕ ਵਾਰੀ ਤਾਂ ਭੱਜ ਗਈ ਸੀ ਬਾਦਸ਼ਾਹ।
ਫਿਰੇ ਹੋਏ ਕਾਇਰ ਵੱਡ ਵੀਰਾ,
ਤੇ ਉਹਦੇ ਵਿੱਚ ਬਹੁਤ ਸਾਰੇ ਕੈਰ ਜਿਹੜੇ ਸੀ ਬੜੇ ਬੜੇ ਵੀਰ ਹੋ ਗਏ ਸਨ।
ਲੜਤ ਲੜਾਈ ਤਰੇ ਨਾ ਧੀਰਾ,
ਧੀਰ ਜਿਹੜੀ ਧਾਰੀ ਇੱਕ ਵਾਰੀ ਛੱਡ ਕੇ ਨੱਠ ਗਏ ਸਨ।
ਲਖਿਓ ਮੁਰਾਦ ਬਖਸ਼ ਇਮ ਜੰਗ,
ਜਦੋਂ ਮੁਰਾਦ ਬਖਸ਼ ਨੇ ਦੇਖਿਆ ਕਿ ਮੇਰੀ ਤਾਂ ਹਾਰ ਹੋ ਚੱਲੀ ਹੈ।
ਗਿਰੇ ਅਨੇਕ ਕੱਟੇ ਜਨ ਅੰਗ,
ਅਨੇਕਾਂ ਸੂਰਮਿਆਂ ਦੇ ਅੰਗ ਕੱਟੇ ਗਏ, ਧਰਤੀ ਤੇ ਡਿੱਗ ਪਏ।
ਜਿਸ ਤੋਪਨ ਕੀ ਪਹੁੰਚਿਓ ਜਾਏ,
ਤੇ ਤੋਪਾਂ ਦੇ ਕੋਲ ਜਾ ਪਹੁੰਚਿਆ ਹੈ।
ਸਾਹਸ ਧਾਰ ਜੁਦ ਮਹਿ ਆਏ,
ਆਪ ਆਇਆ ਫਿਰ ਜੁਦ ਸਾਹਸ ਬੜਾ ਹੜ ਧਾਰ ਕੇ।
ਸਭ ਰਾਜਪੂਤ ਰਸੈਨ ਤੁਮਾਰੀ,
ਤੇ ਜਿੰਨੇ ਰਾਜਪੂਤਾਂ ਦੀ ਸੈਨਾ ਸੀ ਤੁਹਾਡੀ, ਇਹ
ਲੁੱਟਤ ਮਾਰਤ ਜਾ ਤੇ ਅਗਾਰੀ,
ਲੁੱਟਦਾ ਮਾਰਦਾ ਅੱਗੇ ਵਧਿਆ ਫਿਰ ਤੂਫਾਨ ਦੀ ਤਰ੍ਹਾਂ।
ਤੋਪੈ ਕਰੀ ਬਰੋਬਰ ਸਭ,
ਜਦੋਂ ਸਾਰੀਆਂ ਤੋਪਾਂ ਬਰਾਬਰ ਕਰ ਲਈਆਂ, ਇਹਨੇ ਵਿਉਂਤ ਬੰਦੀ ਦੇ ਨਾਲ ਲੜਾਈ ਕੀਤੀ ਹੈ।
ਅਨੇਕ ਘਾਤਨੀ ਛੋਰੀ ਤਬੈ,
ਅਨੇਕ ਘਾਤਨੀ ਤੋਪ ਦਾ ਨਾਂ ਸੀ, ਸਾਹ ਸੀ ਜਿਹੜਾ ਅਨੇਕਾਂ ਦਾ ਨਾਸ਼ ਕਰ ਦੇਵੇ, ਉਹ ਛੱਡੀ ਫਿਰੇ ਇਹ ਤੋਪ ਸੀ ਇਹਦੇ ਕੋਲ।
ਦਾਂ ਦਿਸ ਤੋਂ ਤੋਪੈ ਧਮਕਾਈ,
ਦੋਨਾਂ ਪਾਸਾਂ ਦੇ ਤੋਪਾਂ ਦੇ ਬੜੇ ਬੜੇ ਗੋਲੇ ਦਾਗ ਦਿੱਤੇ ਜੀ।
ਅਵਣੀ ਰਨ ਕੀ ਸਰਬ ਹਿਲਾਈ,
ਸਾਰੀ ਧਰਤੀ ਹਿਲ ਗਈ ਤੋਪਾਂ ਦੇ ਗੋਲਿਆਂ ਦੇ ਨਾਲ।
ਮਹਾਂ ਸ਼ਬਦ ਜਨ ਨਭ ਭੱਟ ਗਿਰਾ,
ਮਾਨੋ ਕਹਿੰਦੇ ਆਕਾਸ਼ ਹੀ ਟੁੱਟ ਕੇ ਧਰਤੀ ਤੇ ਡਿੱਗ ਪਿਆ, ਐਡਾ ਵੱਡਾ ਜਿਹੜਾ ਸ਼ਬਦ ਹੋ ਰਿਹਾ।
ਕਿਆ ਕਿਆਮਤ ਕੋ ਦਿਨ ਤਬ ਕਰਾ,
ਜਾਂ ਫਿਰ ਕਹਿੰਦੇ ਵੀ ਕਿਆਮਤ ਦਾ ਦਿਨ ਹੀ ਆ ਗਿਆ। ਮੁਸਲਮਾਨ ਕਿਆਮਤ ਦੀ ਬਾਤ ਹੈ ਕਿ ਕਿਆਮਤ ਦੇ ਵਿੱਚ ਸਾਰੇ ਨਾਸ ਹੋ ਜਾਣਗੇ, ਮੁਰਦੇ ਉੱਠ ਕਰਨਗੇ, ਐਸਾ ਵਿਸ਼ਵਾਸ ਹੈ। ਕਹਿੰਦੇ ਜਿਵੇਂ ਇਹਨੂੰ ਮਹਾਂਬਲ ਨੂੰ ਕਹਿੰਦੇ ਹੈ ਹਿੰਦੂ ਧਰਮ ਵਾਲੇ, ਇਹ ਚਾਰ ਪ੍ਰਕਾਰ ਦੀ ਪਰਲੋ ਹੁੰਦੀ ਹੈ, ਨਿਤ ਪਰਲੋ, ਨਿਮਿਤ ਪਰਲੋ, ਤਾਂਤਕ ਪਰਲੋ ਹੈ ਤੇ ਮਹਾਂਪਰਲੋ ਹੈ। ਤੇ ਮਹਾਂਪਰਲੋ ਨੂੰ ਅਹਿਸਾਸ ਜੇ ਕਿਆਮਤ ਕਹਿੰਦੇ ਆ, ਕਿਆਮਤ ਆ ਗਈ ਹੈ, ਇਹ ਇਸ ਪ੍ਰਕਾਰ ਦਾ ਹਾਲ ਹੋਇਆ।
ਵਧੇ ਜਾਤ ਰਾਜਪੂਤ ਸੁਜੇਤੇ,
ਜਿੰਨੇ ਵਧਦੇ ਜਾ ਰਹੇ ਸੀ ਰਾਜਪੂਤ, ਰਾਜੇ ਜਸਵੰਤ ਸਿੰਘ ਦੀ ਫੌਜ,
ਗੋਰੇ ਲੱਗੇ ਉੱਡੇ ਸਭ ਤੇਤੇ,
ਗੋਲੇ ਲੱਗ ਲੱਗ ਕੇ ਉੱਡਦੇ ਗਏ ਨੇ ਜਿਵੇਂ ਕਾਗਜ਼ਾਂ ਦੀ ਤਰ੍ਹਾਂ।
ਜੇ ਅਭੀਤ ਜੋ ਦਾ ਤਿਸ ਥਾਏ, ਜੇ ਅਭੀਤ ਜੋ ਦਾ ਤਿਸ ਥਾਏ,
ਅਭੀਤ ਭਾਵ ਡਰ ਤੋਂ ਰਹਿਤ ਜਿਹੜੇ ਸਨ, ਜੋਦਾ ਚੇਸਟਾ ਉਸ ਥਾਂ ਤੇ
ਭਏ ਘਾਤ ਨਾ ਦੇਖਣ ਪਾਏ,
ਉਹਦਾ ਤਾਂ ਨਾਸ ਹੋ ਗਿਆ ਕਿਉਂਕਿ ਉਹ ਨੱਠੇ ਨਹੀਂ ਹੈ, ਸਾਨੇ ਸਾਨੂੰ ਘਲਰਦੇ ਰਹੇ,
ਤਿੰਨੋਂ ਸੰਘਾਰ ਪਏ ਪਸਚਾਤੀ,
ਉਹਨਾਂ ਨੂੰ ਸੰਘਾਰ ਕੇ ਨਾਸ ਕਰਕੇ ਉਸ ਤੋਂ ਬਾਅਦ
ਧਰ ਧਰਾਤ ਕਾਤਰ ਨਰ ਛਾਤੀ,
ਤੇ ਜਿਹੜੇ ਕਾਤਰ ਸੀ, ਕਾਤਰ ਕਹਿੰਦੇ ਨੇ ਜਿਹੜੇ ਕਾਇਰ ਹੁੰਦੇ, ਉਹਨਾਂ ਦੀ ਛਾਤੀ ਜਿਹੜੀ ਧੜਕਦੀ ਹੈ, ਉਹ ਬਹੁਤ ਫਿਕਰ ਦੇ ਵਿੱਚ ਹੋ ਗਏ,
ਮਰੇ ਜੰਗ ਤੇ ਪਰ ਹੈ ਨਾ ਰੋਕੇ,
ਤੇ ਉਹ ਜੰਗ ਦੇ ਵਿੱਚ ਬਹੁਤ ਸਾਰੇ ਮਰ ਰਹੇ ਨੇ, ਤੇ ਕੁਝ ਸਾਥੀ ਭੱਜਣ ਨੂੰ ਤਿਆਰ ਹੋ ਗਏ,
ਭਾਜਤ ਲਾਜ ਤਜੀ ਅਵੇ ਲੋਕੇ,
ਬਸ ਫਿਰ ਸ਼ਰਮ ਤਾਂ ਛੱਡ ਦਿੱਤੀ, ਕਿਉਂਕਿ ਭੱਜਣਾ ਇੱਕ ਬੜੀ ਸ਼ਰਮ ਦੀ ਗੱਲ ਹੁੰਦੀ ਹੈ, ਆਪਣੀ ਜਾਨ ਬਚਾ ਕੇ ਭੱਜ ਭਜਾ ਗਏ ਹਨ।
ਜਸਵੰਤ ਕਰਤ ਯਤਨ ਗਾਹਾਰ,
ਜਸਵੰਤ ਨੇ ਯਤਨ ਤਾਂ ਬੜੇ ਕੀਤੇ ਸਨ, ਜਸਵੰਤ ਸਿੰਘ ਜਿਹੜਾ ਇਹ ਰਾਜਾ ਸੀ ਜੋਧਪੁਰ ਦਾ, ਪਰ ਉਹ ਯਤਨ ਕਰਦਾ ਕਰਦਾ ਹੇ ਸ਼ਾਹਜਹਾਨ ਕਦੇ ਵੀ ਹਾਰ ਹੀ ਗਿਆ, ਫਿਰ ਉਹਦੇ ਜਦੋਂ ਫੌਜ ਹੀ ਨੱਠ ਗਈ, ਉਹ ਵਿਚਾਰਾ ਕੀ ਕਰ ਸਕਦਾ ਸੀ, ਉਹ ਯਤਨ ਸਫਲ ਨਹੀਂ ਹੋਇਆ। ਲੜਾਈ ਦਾ ਸਾਹਸ ਵੀ ਇਹਦੇ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਸਮਝ ਇਹ ਨਹੀਂ ਜਾਂਦਾ, ਜਿੱਤਦਾ ਜਿੱਤਦਾ ਜਸਵੰਤ ਸਿੰਘ ਹਾਰ ਗਿਆ, ਹਾਰਦੇ ਹਾਰਦੇ ਜਿੱਤ ਜਾਂਦੇ, ਜਿੱਤੇ ਜਿੱਤੇ ਹਾਰ ਜਾਂਦੇ, ਤੇ ਲੜਾਈ ਦੇ ਵਿੱਚ ਤਾਂ ਐਸਾ ਮੰਨਿਆ ਗਿਆ, ਕਹਿੰਦੇ ਦੋ ਤਰ੍ਹਾਂ ਲੜਦੀਆਂ ਹੈ, ਵੀ ਫਰਕ ਕਿੰਨਾ ਕਿ ਹੈ, ਜਿਹੜਾ ਜਿੱਤ ਜਾਂਦਾ ਹੈ ਉਹਨੂੰ ਕੀ ਲੱਭਦਾ ਹੈ, ਜਿਹੜਾ ਹਾਰ ਜਾਂਦਾ ਉਹਨੂੰ ਕੀ ਲੱਭਦਾ। ਦਾਨਿਆਂ ਨੇ ਇਹ ਨਿਚੋੜ ਕੱਢਿਆ, ਕਹਿੰਦੇ ਲੜਾਈ ਦੇ ਵਿੱਚ ਜਿੱਤਣ ਵਾਲੇ ਦੇ ਤਾਂ ਹੋ ਜਾਂਦੇ ਆ ਕੋਲੇ, ਹਾਰਨ ਵਾਲੇ ਦੀ ਹੋ ਜਾਂਦੇ ਆ ਸਵਾਹ, ਇੰਨਾ ਕੀ ਫਰਕ ਹੈ, ਕੋਈ ਬਾਹਲਾ ਫਰਕ ਨਹੀਂ ਹੈ, ਘਾਟਾ ਦੋਨਾਂ ਪਾਸੇ ਹੀ ਹੈ, ਕੋਲੇ ਤੇ ਸਵਾਹ ਦਾ ਕਿੰਨਾ ਕੁ ਫਰਕ ਹੈ, ਇੰਨਾ ਕੀ ਫਰਕ ਹੈ। ਇਸੇ ਕਰਕੇ ਦੁਆਬਰ ਦੇ ਜੰਗ ਦਾ ਰਿਜ਼ਲਟ ਜਦੋਂ ਸਭ ਕੁਛ 18 ਖੂਹੀਆਂ ਥੋੜੀਆਂ ਨਹੀਂ ਹੁੰਦੀਆਂ, ਸਾਰੀਆਂ ਨਾਸ ਹੋ ਗਈਆਂ, 7 ਖੂਹੀਆਂ ਦੇ ਮਾਲਕ ਇਹ ਸੀ, ਉਹ 11 ਦੇ 18 ਸੀ, ਇਹ ਸਾਰੀਆਂ ਪਾਂਡਵਾਂ ਦੇ ਕੋਲ 7 ਖੂਹੀਆਂ, ਉਹਨਾਂ ਦੇ ਕੋਲ 11 ਸੀ, ਫੌਜ ਵੱਡੀ ਸੀ ਦੁਰਯੋਧਨ ਦੇ ਕੋਲ, ਫੇਰਾ ਫੇਰੀ ਜਾਣਦਾ ਸੀ। ਪਰ ਬਾਅਦ ਦੇ ਵਿੱਚ ਸਾਰੇ ਮਹਾਂਭਾਰਤ ਦੇ ਵਿੱਚੋਂ 7-8 ਬੰਦੇ ਬਚੇ ਸੀ, ਸਾਰੇ ਸਾਰੇ ਮਰ ਮਰਾ ਗਏ, ਤੇ ਦੁਰਯੋਧਨ ਨੇ ਉਦਣ ਕਿਹਾ ਸੀ, ਕਹਿੰਦੀ ਅੱਜ ਪਤਾ ਲੱਗਿਆ ਵੀ ਮੈਨੂੰ ਜੰਗ 'ਚ ਕਿੰਨਾ ਘਾਟਾ ਪਿਆ, ਉਹਦੇ 5 ਦੇ 5 ਪੁੱਤਰੇ ਜਿਹੜੇ ਸੀ ਉਹ ਮਾਰ ਦਿੱਤੇ ਗਏ, ਧੋਖੇ ਨਾਲ ਮਾਰ ਤੇ ਸੁੱਤੇ ਪਏ। ਤੋ ਇਸ ਕਰਕੇ ਭਾਈ ਲੜਾਈ ਦਾ ਮੂੰਹ ਕਾਲਾ ਹੀ ਕਹਿੰਦੇ ਹੈ, ਪਰ ਜਦੋਂ ਇੱਕ ਬੰਦਾ ਨਾ ਕਰਨਾ ਚਾਹੇ, ਦੂਜਾ ਗਲੀ ਪੈ ਜਾਏ, ਤਾਂ ਫਿਰ ਉਹਨੂੰ ਹਾਰ ਲੈ ਕੇ ਤਾਂ ਖੜਨ ਦੇ ਰਿਹਾ, ਇਹ ਕਰਨਾ ਤਾਂ ਪੈਂਦਾ ਉਹਨੂੰ ਵੀ ਆਪਣਾ ਉਪਰਾਲਾ, ਪਰ ਹੈ ਬਹੁਤ ਮਾੜੀ ਚੀਜ਼ ਹੈ ਲੜਾਈ। ਲੜਾਈ ਪਤੀ ਪਤਨੀ 'ਚ ਹੋ ਜਾਏ, ਭਰਾ ਭਰਾ ਦੀ ਹੋ ਜਾਏ, ਪਿਓ ਪੁੱਤ ਦੀ ਹੋ ਜਾਏ, ਰਾਜਿਆਂ ਦੀ ਹੋ ਜਾਏ, ਦੇਸ਼ਾਂ ਦੀ ਹੋ ਜਾਏ, ਗੁਆਂਢੀ ਦੀ ਹੋ ਜਾਏ, ਕਿਸੇ ਦੀ ਹੋ ਜਾਏ, ਲੜਾਈ ਚੰਗੀ ਨਹੀਂ, ਕਲੇ ਬੁਰੀ ਕਲੇ, ਇਹ ਤਾਂ ਬੁਰੀ ਉਹ ਬੁਰੀ ਕਿਹਾ ਗੁਰਬਾਣੀ ਦੇ ਅੰਦਰ, ਤੋ ਇਸ ਕਰਕੇ ਅਗਿਆਨਤਾ ਕਰਕੇ ਹੁੰਦੀ ਹੈ। ਪਰ ਇਹਦੇ ਵਿੱਚ ਸਾਧ ਸਿੰਘ ਜਸਵੰਤ ਸਿੰਘ ਜਿੱਤਦਾ ਜਿੱਦਾ ਇਹਦੀ ਫੌਜ ਦੇ ਪੈਰ ਹਿਰਨ ਕਰਕੇ ਇਹ ਵਿਚਾਰਾ ਬਹੁਤ ਬੜੀ ਸਿਰਸ ਖਾ ਗਿਆ ਹੈ।
ਭਾਜੇ ਸੋਨਾ ਹਟੇ ਤੇ ਸਵਾਰ,
ਜਦੋਂ ਸੂਰਮੇ ਭਾਜੇ ਗਏ ਤਾਂ ਹਟੇ ਨਹੀਂ ਹੈ, ਮਤਲਬ ਠਹਿਰੇ ਨਹੀਂ, ਆਪਣੀ ਜਾਨ ਬਚਾ ਕੇ ਦੌੜ ਗਏ।
ਦੇਖ ਬਾਣੀ ਕੇ ਰਹਾਲ,
ਇਹ ਰਾਜਾ ਜਸਵੰਤ ਸਿੰਘ ਆਪਣੀ ਫੌਜ ਦਾ ਹਾਲ ਆਪਣੀ ਅੱਖਾਂ ਨਾਲ ਵੇਖ ਲਿਆ, ਸੂਰਮਿਆਂ ਦੇ ਸਿਰ ਤੇ ਸਿਪਾਹੀਆਂ ਦੇ ਸਿਰ ਤੇ ਜੰਗ ਲੜਨਾ ਸੀ, ਤੇ ਜਦੋਂ ਉਹ ਹੀ ਦੌੜ ਕੇ ਪਿੱਠ ਦਿਖਾ ਗਏ ਹਨ।
ਨਿਜ ਜੀਵਨ ਮੈਂ ਤ੍ਰਾਸ ਵਿਸਾਰ,
ਇਹਨੇ ਸੋਚਿਆ ਵੀ ਗ੍ਰਿਫਤਾਰ ਹੋਣ ਦੇ ਨਾਲੋਂ ਇਹਨੇ ਫੜਨਾ ਤੇ ਕਸਰ ਛੱਡਣੀ ਨਹੀਂ ਹੈ, ਬਹੁਤ ਬੁਰੇ ਨੇ ਦੋਵੇਂ ਭਰਾ, ਇਹ ਔਰੰਗਜ਼ੇਬ ਵੀ ਤੇ ਇਹ ਵੀ ਮੁਰਾਦ ਬਖਸ਼ ਇੱਕੋ ਜਿਹੇ ਹੈ, ਤੇ ਇਹ ਤੋਂ ਬਿਹਤਰ ਹੈ ਵੀ ਆਪਣੀ ਜਾਨ ਬਚਾਓ, ਇਹਨਾਂ ਦੇ ਹੱਥ ਨਹੀਂ ਆਉਣਾ ਦੁਸ਼ਮਣਾਂ ਦੇ, ਇਹ ਦੌੜ ਗਿਆ।
ਧੀਰਜ ਤਿਆਗ ਪਲਾਇਨ ਹੋਵਾ,
ਇਹਨੇ ਫਿਰ ਧੀਰਜ ਛੱਡ ਦਿੱਤੀ ਹੈ, ਪਲਾਇਨ ਨਾਮ ਹੈ ਦੌੜ, ਤੇ ਪਲਾ ਗਿਆ ਭਾਵ ਦੌੜ ਗਿਆ ਹੈ।
ਜਸਵੰਤ ਰਨ ਮੈਂ ਨਹੀਂ ਖਲੋਵਾ,
ਇਸ ਕਰਕੇ ਇਹ ਬਾਦਸ਼ਾਹ ਸਲਾਮਤ ਜਸਵੰਤ ਸਵੇ ਜੰਗ ਦੇ ਵਿੱਚ ਖੜ ਨਹੀਂ ਸਕਿਆ, ਤੇ ਆਹ ਲਚਾਰ ਹੋਇਆ, ਉਹ ਕੋਈ ਇਸ ਤਰ੍ਹਾਂ ਦਾ ਹੈ ਨਹੀਂ, ਹੈ ਤਾਂ ਸੂਰਮਾ ਬੰਦਾ ਸੀ, ਪਰ ਗ੍ਰਿਫਤਾਰ ਹੋਣ ਦੇ ਨਾਲੋਂ, ਜਲੀਲ ਹੋ ਕੇ ਮਰਨ ਦੇ ਨਾਲੋਂ ਉਹਨੇ ਬਿਹਤਰ ਸਮਝਿਆ ਵੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਹੈ, ਇਸ ਕਰਕੇ ਉਹ ਚਲਾ ਗਿਆ ਉੱਥੋਂ।
ਕੀਓ ਮੁਰਾਦ ਬਖਸ਼ ਤਾ ਬਹੇਲਾ,
ਮੁਰਾਦ ਬਖਸ਼ ਨੇ ਫਿਰ ਉਸ ਵੇਲੇ ਬਹੁਤ ਵੱਡਾ ਹੱਲਾ ਕੀਤਾ, ਕਿਉਂਕਿ ਜਿਹੜਾ ਜਿੱਤ ਜਾਂਦਾ ਨਾ ਫਿਰ ਵੈਸੇ ਹੀ ਦਿਮਾਗ ਖਰਾਬ ਹੋ ਜਾਂਦਾ, ਉਹਦਾ ਉਹ ਹੀ ਰੌਲਾ ਬਹੁਤ ਪਾਉਣ ਲੱਗ ਜਾਂਦਾ, ਨਾਲੇ ਜਿਹਨੇ ਕਿਤੇ ਕੁੱਤੇ ਦੇ ਡੰਡਾ ਨੀ ਮਾਰਿਆ ਉਹ ਸੂਰਮੇ ਬਣ ਜਾਂਦੇ। ਮੈਂ ਕੀਤਾ ਜੰਗ ਜਿਹਾ ਕੀਤਾ ਬਹੁਤ ਕੀਤਾ। ਇੱਕ ਉਹ ਸਿੰਘ ਨੇ ਗੱਲ ਸੁਣਾਈ ਸੀ ਬਹੁਤ ਸਾਲ ਹੋ ਗਏ ਰਾਜਪੁਰੀ ਦੱਸ, ਮੈਂ ਤਾਂ ਕਿਤੇ ਪੜ੍ਹੀ ਨੀ ਹੈਗੀ ਬੰਦੇ ਬਹਾਦਰ ਦੀ ਜੰਗ ਚ। ਚਲੋ ਉਹਨੇ ਕਿਤੇ ਪੜ੍ਹੀ ਹੋਊਗੀ। ਉਹ ਕਹਿੰਦਾ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਹੈ, ਫਤਿਹ ਹੋ ਗਈ, ਰਾਜ ਕਾਇਮ ਹੋ ਗਿਆ, ਕਹਿੰਦੇ ਬੰਦਾ ਸਿੰਘ ਬਹਾਦਰ ਕਹਿੰਦਾ ਵੀ ਸੂਰਮਿਆਂ ਨੂੰ ਬੁਲਾਓ ਵੀ ਆਪਾਂ ਉਹਨਾਂ ਨੂੰ ਸਿਰੋਂ ਪਾ ਦੇਈਏ। ਸਭ ਤੋਂ ਜਿਹੜੇ ਵੱਡੇ ਸੂਰਮੇ ਸੀ ਉਹਦੇ ਜਿਵੇਂ ਬਾਬਾ ਅਲੀ ਸਿੰਘ, ਬਾਲੀ ਸਿੰਘ, ਬਾਜ ਸਿੰਘ ਸਾਹਿਬ, ਜਿਨ੍ਹਾਂ ਨੇ ਵੱਡੇ ਵੱਡੇ ਕਾਰਨਾਮੇ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਚਪੜਚਿੜੀ ਦਾ ਜੰਗ ਸੀ ਬੜਾ ਮਸ਼ਹੂਰ ਸਾਡੇ ਉੱਥੇ ਇਲਾਕੇ 'ਚ ਆਇਆ ਇਹ। ਤੇ ਜਿਸ ਵੇਲੇ ਵਿਉਂਤਬੰਦੀ ਐਡੀ ਤਗੜੀ ਸੀ ਵੀ ਐਡਾ ਬੜਾ ਵਜ਼ੀਰੇ ਆਜ਼ਮ ਕਹਾਉਣ ਵਾਲਾ ਆ ਗਿਆ ਬੰਦਾ ਸਿੰਘ ਬਹਾਦਰ ਦੇ, ਉਹਦੇ 'ਤੇ ਗੁਰੂ ਦੀ ਕਿਰਪਾ ਕੰਮ ਕਰ ਰਹੀ ਸੀ। ਕਹਿੰਦੇ ਵੀ ਲਿਆਓ ਸੂਰਮਿਆਂ ਨੂੰ ਸਿਰੋਂ ਪਾ ਦੇ। ਬੜੇ ਬੜੇ ਸੂਰਮਿਆਂ ਨੇ ਸਿਰੋਂ ਪਾ ਦਿੱਤੇ ਤੇ ਨਾਮੀ ਨਾਮੀ ਸੂਰਮਿਆਂ ਸਿਰੋਂ ਪਾ ਦੇ ਦਿੱਤੇ, ਬੁਲਾ ਬੁਲਾ ਕੇ ਦਿੱਤੇ। ਤੇ ਇੱਕ ਮਹਾਤਰ ਵੀ ਚਲਿਆ ਗਿਆ, ਕਹਿੰਦਾ ਜੀ ਮੈਨੂੰ ਵੀ ਦਿਓ ਸਿਰੋਂ ਪਾਓ। ਬੰਦਾ ਸਿੰਘ ਬਹਾਦਰ ਕਹਿੰਦਾ ਸਿਰੋਂ ਪਾਓ, ਜਿਹਨਾਂ ਨੇ ਕੁਛ ਕੀਤਾ ਉਹਨਾਂ ਨੂੰ ਦਿੰਦੇ, ਤੂੰ ਕੀ ਕੀਤਾ? ਕਹਿੰਦਾ ਜੀ ਮੈਂ ਤਾਂ ਘੱਟੋ ਘੱਟ 200 ਬੰਦੇ ਦੀਆਂ ਲੱਤਾਂ ਬਾਹਾਂ ਵੱਢੀਆਂ। ਕਹਿੰਦੇ ਅੱਛਾ, ਦੁਸ਼ਮਣਾਂ ਦੀਆਂ ਲੱਤਾਂ ਬਾਹਾਂ ਨਹੀਂ ਵੱਢੀਆਂ? ਕਹਿੰਦਾ ਜੀ 200 ਦੀਆਂ ਘੱਟੋ ਘੱਟ। ਕਹਿੰਦੇ ਸਿਰ ਕਿਉਂ ਨੀ ਵੱਢਿਆ? ਕਹਿੰਦਾ ਸਿਰ ਤਾਂ ਪਹਿਲੀ ਵੱਢੇ ਹੋਏ ਸੀ। ਇਹੋ ਜਿਹੇ ਸੂਰਮੇ ਵੀ ਹੁੰਦੇ ਆ ਇਹ, ਜਿਹੜੇ ਇਨਾਮ ਤਾਂ ਲੈਣਾ ਚਾਹੁੰਦੇ ਆ, ਕਰ ਕਰਾਉਂਦੇ ਕੁਛ ਨੀ ਹੁੰਦੇ। ਸਾਰਿਆਂ ਥਾਵਾਂ ਤੇ ਇਹੋ ਜਿਹੇ ਹੁੰਦੇ ਆ। ਤੇ ਸੱਪ ਨੂੰ ਦੇਖ ਕੇ ਧਰਤੀ ਤੇ ਡਿੱਗਦੇ ਦੇਖੇ ਗਏ, ਮਰੇ ਪਏ ਸੱਪ ਦੇ ਡੰਡੇ ਮਾਰਦੇ ਦੇਖੇ ਗਏ ਵੀ ਮੈਂ ਹੀ ਮਾਰਿਆ ਫਣੀਆਂ ਸੱਪ। ਇਸ ਤਰ੍ਹਾਂ ਦਾ ਆਮ ਕਰਕੇ ਹੋ ਜਾਂਦਾ। ਤੇ ਜੰਗ ਜਦੋਂ ਜਿੱਤੇਗਾ ਫਿਰ ਸਭ ਮੈਂ ਕੀਤਾ, ਮੈਂ ਉਹ ਕੀਤਾ, ਵਾਹ ਕੀਤਾ, ਬੜਾ ਕੁਛ ਇਸ ਤਰ੍ਹਾਂ ਦਾ ਸਾਹਸ ਜੀ ਹੁੰਦਾ। ਤੇ ਇਸ ਕਰਕੇ ਫਿਰ ਹੁਣ ਜਿਹੜੀ ਮੁਰਾਦ ਬਖਸ਼ਦੇ ਨਾ, ਇਹ ਪਤਾ ਲੱਗਦਾ ਜਦੋਂ ਕਿਤੇ ਮੌਕਾ ਹੁੰਦਾ ਨਾ ਐਸਾ, ਤਾਂ ਦੇਖੇ ਨਾ ਹੰਢਾਏ ਨੇ ਇਹ ਮੌਕੇ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਰੱਖ ਦਿੱਤਾ ਉੱਥੇ ਬਹੁਤ ਵੱਡਾ ਇਕੱਠ ਅਕਾਲ ਤਖ਼ਤ ਸਾਹਿਬ ਤੇ, ਇਹ ਹੁਕਮ ਦੇ ਦਿੱਤਾ ਵੀ ਭਾਈ ਸਾਰੇ ਆਓ ਸਾਡੇ ਇਲਾਕੇ ਚੋਂ। ਘੱਟੋ ਘੱਟ 100-200 ਬੱਸ ਸਾਡੇ ਇਲਾਕੇ ਚੋਂ ਵੀ ਗਈ। ਸੈਂਪੜੀ ਦੇ ਸੰਤ ਸੀ ਬਾਬਾ ਜੈਮਲ ਸਿੰਘ ਜੀ, ਉਮਰ 100 ਸਾਲ ਤੋਂ ਉੱਪਰ ਸੀ। ਤੇ ਲਿਵੜਿਆ ਸਰਦਾਰ ਜਿਹੜਾ ਸੀ ਉਹ ਕਹਿੰਦਾ ਵੀ ਚਲੋ ਇਹ ਬਹਾਨੇ ਨਹੀਂ ਤਾਂ ਰੋਕਾਂ ਤਾਂ ਥਾਂ ਥਾਂ ਲੱਗੀਆਂ ਵੀ ਹਨ, ਵੀ ਚਲੋ ਆਪਣੇ ਕੋਲ ਬਹਾਨਾ ਹੈਗਾ ਵੀ ਇਹ ਤਾਂ ਯਾਤਰਾ ਚੱਲੇ ਹਾਂ, ਚੱਲੇ ਤਾਂ ਅਸੀਂ ਵੀ ਘੱਟ ਕੇ ਸੀ। ਜੇ ਜੇ ਸਰਕਾਰ ਨੀਤੀ ਕਰਦੀ ਹੈ, ਖਾਲਸਾ ਜੀ ਕਰਦੀ ਹੈ। ਦਬੁਰ ਜੀ ਦੇ ਉੱਥੇ ਸਾਧ ਸੰਯੋਗ ਖੜਾ ਜਾਲਮ ਜੀ ਨੇ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕੀਤਾ ਸੀ, ਉਹ ਆਪ ਖੜਾ ਉਹਨੇ ਰੋਕ ਲਿਆ, ਕਹਿੰਦਾ ਅੱਗੇ ਨੀ ਜਾਣ ਦੇਣਾ। ਤੇ ਉਹਨੂੰ ਕਿਹਾ ਵੀ ਭਾਈ ਤੂੰ ਜਾਣ ਦੇ ਤਾਂ ਮਹਾਤਮਾ ਨਾ ਤਾਂ ਉੱਥੇ ਚੱਲਿਆ। ਕਹਿੰਦਾ ਮੈਨੂੰ ਸਭ ਪਤਾ ਹੈ, ਮਹਾਤਮਾ ਪੂਤਮਾ ਸਭ ਤੁਸੀਂ ਕੋਈ ਹੋ, ਕਹਿੰਦਾ ਚੱਲੇ ਉੱਥੇ ਹੀ ਹੋ ਤੁਸੀਂ, ਤੇ ਮੈਂ ਸਰਕਾਰ ਦਾ ਹੁਕਮ ਹੈ ਜਾਣ ਨੀ ਦੇਣਾ। ਤੇ ਉੱਥੇ ਸਾਡੇ ਇਲਾਕੇ ਦਾ ਇੱਕ ਮੂਰਖ ਜਿਹਾ ਸੀ, ਉਹ ਕਹਿੰਦਾ ਤੂੰ ਰੋਕ ਕੇ ਦਿਖਾ। ਉਹਦੇ ਲਹੂ ਮੂੰਹ ਲੱਗਿਆ ਸੀ, ਕਹਿੰਦਾ ਕੋਈ ਨੀ ਹੁਣੇ ਦਿਖਾ ਦਿੰਦਾ। ਮੇਰਾ ਖਿਆਲ ਹੈ ਵੀ ਉੱਥੇ 100 ਕੁ ਬੰਦਾ ਖੜਾ ਸੀ, ਮੈਂ ਮੂਹਰੇ ਸੀ, ਆਲੇ ਦੁਆਲੇ ਖੜੇ ਹਾਂ ਸਾਰੇ। ਤੇ ਇਹੋ ਜਿਹਾ ਮੂਰਖ ਹਿੱਕ ਤੇ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਕੋਈ ਨੀ ਆ ਜਾਣ ਤੇ ਸਾਡੇ ਬਾਦਲ ਦਾ ਰਾਜ, ਫਿਰ ਦੇਖਾਂਗੇ ਤੈਨੂੰ। ਕਹਿੰਦਾ ਲੈ, ਪਤਾ ਨੀ ਕਿੱਡਾ ਕੁ ਵੱਡਾ ਰਾਜ ਸੀ ਇਹਦਾ, ਕਿੱਡਾ ਕੁ ਸੂਰਮੇ ਦਾ ਨਾਂ ਲਿਆ। ਉਹ ਕਹਿੰਦਾ ਬਾਦਲ ਨੂੰ ਤਾਂ ਬਾਜ ਦੇਖੂਗਾ, ਤੈਨੂੰ ਦੇ। ਕਹਿੰਦਾ ਸ਼ੂ, ਬਸ ਇੱਕੋ ਹੀ ਗੱਲ ਕਹੀ ਆ ਵੀ ਸੀਆਰਪੀ ਵਾਲੇ ਨੇ ਬੁਲਟ ਹੀ ਮਾਰੇ ਨੇ ਇਸ ਤਰ੍ਹਾਂ, ਬਈ ਵਾਹਿਗੁਰੂ ਕਿਰਪਾ ਕਰੇ ਮੈਨੂੰ ਤਾਂ ਨੀ ਦ੍ਰਿਸ਼ ਭੁੱਲਦਾ, ਮੈਂ ਇਕੱਲੇ ਹੀ ਰਹੇਗਾ, ਬਾਕੀ ਭੱਜ ਗਏ ਸਾਰੇ, ਮੈਂ ਖੜਾ ਉੱਥੇ। ਮੈਂ ਕਿਵੇਂ ਭੱਜੂਗਾ ਭਾਈ, ਮੇਰਾ ਇੱਕ ਗੜਬਈ ਨਰਮ ਜੀ ਉਮਰ, ਉਹਦੀ ਰਣਧੀਰ ਸਿੰਘ ਉਹਦਾ ਨਾਂ ਸੀ, ਉਹ ਸੈਂਪੜੀ ਦਾ ਸਰਪੰਚ ਦਾ ਲੜਕਾ, ਉਹ ਵਿਚਾਰਾ ਡਰਦਾ ਗੜਬਾ ਛੱਡ ਕੇ ਕਿੱਥੇ ਉਹ ਵੀ ਖੜਾ ਰਿਹਾ ਮੇਰੇ ਕੋਲ, ਮੇਰੇ ਜਲੇ ਵਾਲੇ ਦੀ ਭੱਜ ਭੁੱਜ ਗਏ ਸਾਰੇ। ਤੇ ਸਾਡਾ ਉੱਥੇ ਇੱਕ ਸੂਰਮਾ, ਮੈਂ ਉਹ ਦ੍ਰਿਸ਼ ਕੀ ਦੇਖਿਆ ਬਈ, ਨਾਲੇ ਤਾਂ ਭੱਜੀ ਜਾਵੇ ਇੱਕ ਕਿਰਪਾਨ ਨੂੰ, ਐ ਗਾਤਰੇ ਵਾਲੀ ਨੂੰ ਹੱਥ ਪਾਇਆ, ਇੱਕ ਹੱਥ ਚ ਦੂਈ ਕਿਰਪਾਨ ਉਹਦੇ, ਨੱਠਿਆ ਜਾਵੇ ਕਹੇ ਫੜ ਲਓ ਫੜ ਲਓ ਡਰ ਲਓ ਫੜ ਲਓ, ਬਾਹਾਂ ਕਿਹਨੂੰ ਫੜ ਲਓ ਕਹੀ ਜਾਂਦੇ, ਭੱਜਿਆ ਜਾਂਦਾ ਪੁਲਿਸ ਤੋਂ ਡਰਦਾ ਮਾਰਾ, ਬੜਾ ਸੂਰਮਾ ਇਹ ਜੰਗੂ ਕੇ ਜਿੱਤੇ ਭੱਜ ਭਜਾ ਕੇ ਸਾਰੇ। ਰਹਿ ਗਿਆ ਉੱਥੇ ਮੈਂ ਇਕੱਲਾ। ਉਹਨੇ ਗੋਲੀ ਗਾਲੀ ਮਾਰੀ ਗੋਲੀ, ਖੈਰ ਪਰ ਮਾਰਨ ਨੂੰ ਗੱਲ ਵੀ ਕੀ ਸੀ, ਕੁੱਤੇ ਜਿਹੀ ਕਦਰ ਨਹੀਂ ਸੀ ਕਰਦੇ, ਮਾਰ ਸਕਦੇ ਸੀ। ਮੈਨੂੰ ਕਹਿੰਦਾ ਤੂੰ ਇਕੱਲਾ ਹੀ ਖੜਿਆ, ਭੱਜ ਗਏ ਤੇਰੇ ਸਾਰੇ। ਮੈਂ ਕਿਹਾ ਮੈਂ ਤਾਂ ਨਹੀਂ ਭੱਜਿਆ, ਭੱਜ ਗਏ ਜਿਹੜੇ ਭੱਜ ਗਏ। ਤੇ ਮੈਂ ਕਿਹਾ ਵੀ ਗੱਲ ਇਹ ਹੈ ਸਰਦਾਰਾ, ਜਾਣਾ ਤਾਂ ਹੈਗਾ ਜ਼ਰੂਰ, ਵੀ ਤੂੰ ਇਹ ਆਪਣਾ ਹੱਟ ਛੱਡ ਦੇ, ਵੀ ਤੂੰ ਇਸ ਤਰ੍ਹਾਂ ਕਰ ਰਿਹਾ, ਸੰਤ 100 ਸਾਲ ਤੋਂ ਉੱਪਰ ਹੈ, ਤੈਨੂੰ ਇਹ ਵੀ ਅੱਤਵਾਦੀ ਦੇਖਦੇ। ਕਹਿੰਦਾ ਨਹੀਂ ਇਹ ਤਾਂ ਨਹੀਂ ਅੱਤਵਾਦੀ, ਇਹਨਾਂ ਦਾ ਤਾਂ ਨਾਮ ਹੈ ਸੁਣਿਆ। ਕਹਿੰਦਾ ਚੰਗਾ ਐਂ ਕਰੋ 25-30 ਚਲੇ ਜਾਓ ਇਹਨਾਂ ਦੇ ਨਾਲ ਜਿਹਨਾਂ ਨੇ ਜਾਣ, ਸਾਨੂੰ ਤਾਂ ਛੱਡਤਾ ਚਲੇ ਗਏ ਸੀ ਟਾਈਮ ਸਵੇਰੇ ਉੱਥੇ। ਉਹ ਪਤਾ ਨਹੀਂ ਫਿਰ ਖੇਤਾਂ ਚ ਹੋ ਕੇ ਕਿੱਥੋਂ ਆਏ, ਜਿਹੜੇ ਸੂਰਮੇ ਜੰਗ ਜਿੱਤ ਕੇ ਕਿਰਪਾਨਾ ਦੋ ਜਦੋਂ ਮੇਰੇ ਸਾਹਮਣੇ ਆਏ, ਮੈਂ ਕਿਹਾ ਬਲੇ ਹਾਰ ਜਾਈ ਅੱਗੇ ਸਿੰਘ, ਬੜਾ ਸਾਥ ਦਿੱਤਾ ਤੁਸੀਂ ਮੇਰਾ, ਹੈ ਜ਼ਿੰਦਗੀ ਚ ਯਾਦ ਰੱਖੂ ਮੈਂ। ਕਿਹਨੂੰ ਕਹਿੰਦੇ ਸੀ ਫੜ ਲਓ, 6 ਫੁੱਟ ਦਾ ਸੀ ਜਿਹੜਾ, ਕਹਿੰਦੇ ਸੀ ਫੜ ਲਓ ਜਾਵੇ ਨਾ ਫੜ ਲਓ। ਅੱਧਾ ਕਿਲਾ ਪਿੱਛੇ ਮੁੜ ਕੇ ਨਹੀਂ ਦੇਖਿਆ ਭਾਈ ਜੀ ਨੇ, ਉਹ ਨਿੱਕਾ ਜਿਹਾ ਭਜੰਗੀ ਵਿਖਾ, ਉਹ ਤੂੰ ਖੜਾ ਰਿਹਾ ਤੇਰੀ ਜਾਨ ਪਿਆਰੀ ਨਹੀਂ ਸੀ। ਕਹਿੰਦਾ ਜੀ ਗੜਬਾ ਕਿਤੇ ਛੱਡਦਾ, ਗੜਬੇ ਕਰਕੇ ਮੈਂ ਖੜਾ ਰਿਹਾ ਤੁਹਾਡੇ ਕੋਲ। ਤੇ ਇਹ ਸਮੇਂ ਹੁੰਦੇ ਨੇ ਸਾਸ ਜੀ, ਐਵੇਂ ਗੱਲਾਂ ਕਰਨੀਆਂ ਸੌਖੀਆਂ ਨੇ ਇੱਥੇ ਬੈਠੇ। ਮੇਰਾ ਖਿਆਲ ਗੱਲਾਂ ਨਾਲੇ ਖਾਲਿਸਤਾਨ ਬਣਾਉਣ ਵਾਲੇ ਬੜਾ ਕੁਛ ਕਰਦੇ ਆ ਇੱਥੇ, ਮੈਂ ਤਾਂ ਦੇਖ ਦੇਖ ਕੇ ਸੁਣਦੇ ਵੀ ਕਰਿਆ ਕਰਾਇਆ ਕੁਛ ਨਹੀਂ ਹੁੰਦਾ, ਵੀ ਕਰ ਕੀ ਰਹੇ ਨੇ, ਚੁੱਪ ਕਰਕੇ ਦੇਖੀ ਜਾਏ ਨਾ। ਮੈਂ ਇਹਨਾਂ ਨੂੰ ਵੀ ਕੀ ਬੜਾ ਕਈ ਵਾਰੀ ਰੋਹ ਦੇਣਗੇ, ਜਿਵੇਂ ਅਸੀਂ ਤਾਂ ਐਂ ਬੜੇ ਪੂਰੇ ਪੰਥ ਹੱਥੇ ਸੀ, ਆਹ ਜਿਹੜੇ ਪ੍ਰਚਾਰ ਕਿਤੇ ਉਈ ਤੁਰੇ ਫਿਰਦੇ ਆ। 5 ਸਿੰਘ ਸਾਧ ਸੀ ਜੀ, ਲਾਲਾ ਵਰਗੇ ਗੁਰੂ ਕੇ ਸਿੰਘ ਵਿਦਿਆਰਥੀ ਜਿਹੜੇ ਐਨ ਸੂਰਮੇ ਸੀ, 5 ਸ਼ਹੀਦ ਹੋਏ, 6 ਜਥੇ ਦੇ ਵਿਦਿਆਰਥੀ। ਗੁਰੂ ਕਿਰਪਾ ਕਰੇ, ਸਾਰੇ ਤਰ੍ਹਾਂ ਦੀ ਸਾਰੇ ਥਾਵਾਂ ਤੇ ਹੁੰਦੇ ਹੈ। ਤੋ ਇਸ ਕਰਕੇ ਫਿਰ ਇਹ ਜਿਹੜਾ ਸੀ ਮੁਰਾਦ ਬਖਸ਼, ਇਹਦੀ ਫਿਰ ਭਾਈ ਜਿਹੜੀ ਫੌਜ ਸੀ ਉਹ ਫਿਰ ਜ਼ਿਆਦਾ ਇਹਨਾਂ ਨੂੰ ਹੰਕਾਰ ਹੋ ਗਿਆ ਵੀ ਅਸੀਂ ਜਿੱਤ ਗਏ ਹਾਂ।
ਮਾਰੋ ਧਰੋ ਰੋਰ ਬਹੁ ਮੇਲਾ,
ਫਿਰ ਤਾਂ ਮਾਰ ਲੋ ਫੜ ਲੋ ਧਰ ਲੋ, ਇਹ ਗੱਲ ਹੋ ਰਹੀ ਹੈ।
ਸਿਵਰ ਵਿਖੇ ਵੀ ਫਿਰ ਨਾ ਰਹੇ ਹੋ,
ਤੇ ਫਿੱਚੇ ਸਾਧ ਸਿੰਘ ਜੀ ਆਪਣੇ ਡੇਰੇ ਦੇ ਵਿੱਚ ਵੀ ਕੋਈ ਨਹੀਂ ਰਿਹਾ।
ਪਾਛੇ ਆਵਤ ਹੇਲਾ ਲਹੇ,
ਪਿੱਛੇ ਹੱਲਾ ਮਾਰ ਕੇ ਆ ਰਹੀ ਆ ਫੌਜ।
ਕਟਤ ਜਾਤ ਜੇ ਰਹਿਤ ਪਿਛਾਰੀ,
ਜੇ ਭਾਈ ਕੱਟ ਦਿੰਦੇ ਜਿਹੜਾ ਕੋਈ ਪਿੱਛੇ ਰਹਿ ਗਿਆ, ਛੱਡਦੇ ਨਹੀਂ ਸੀ।
ਪਾਏ ਨਾ ਜਮੇ ਜਤਨ ਕੇ ਭਾਰੀ,
ਇਸ ਕਰਕੇ ਬੜੇ ਯਤਨ ਦੇ ਨਾਲ ਕੋਈ ਰਹਿ ਨਹੀਂ ਸੀ ਸਕਦਾ, ਇਹ ਬੜਾ ਪਿੱਛੇ ਮਾਰਦੇ ਆ ਰਹੇ ਹਨ।
ਰਾਜਪੂਤਨ ਜਬ ਡੇਰਾ ਛੁੱਟੇ,
ਜਦੋਂ ਰਾਜਪੂਤਾਂ ਦਾ ਡੇਰਾ ਛੁੱਟ ਗਿਆ ਹੈ,
ਆਨ ਮੁਰਾਦ ਬਖਸ਼ ਸਭ ਲੁੱਟੇ,
ਮੁਰਾਦ ਬਖਸ਼ ਨੇ ਆ ਕੇ ਸਭ ਕੁਛ ਲੁੱਟ ਪੁੱਟ ਲਿਆ ਉਹਨਾਂ ਦਾ।
ਰਹੇ ਉਹ ਠਹਿਰਣਾ ਗਯੋ ਅਗਾਰੀ,
ਉੱਥੇ ਠਹਿਰ ਨਹੀਂ ਸਕਿਆ, ਅੱਗੇ ਚਲਿਆ ਗਿਆ।
ਉੱਧਰ ਪਰਿਓ ਤੈ ਹਰ ਕਿਉ ਭਾਰੀ,
ਤੇ ਉੱਥੇ ਉੱਧਰ ਪਰਿਆ ਜੀ ਤੇ ਬੜਾ ਖੁਸ਼ੀ ਮਨਾਈ ਮੁਰਾਦ ਬਖਸ਼ ਨੇ।
ਫਤਿਹ ਹੋਣ ਕਹੋ ਦਿਓ ਨਗਾਰਾ,
ਉਹਨੇ ਫਿਰ ਨਗਾਰਾ ਵਜਾ ਤਾ ਵੀ ਮੈਂ ਜਿੱਤ ਗਿਆ ਹਾਂ।
ਸਲਖਾਂ ਕਰਵਾਏ ਬਹੁਤ ਪਾਰਾ,
ਉਹਨੇ ਫਿਰ ਮਾਰ ਬਹੁਤ ਸ਼ਲਖਾਂ ਕਰਾਈਆਂ, ਫਾਰਸੀ ਦਾ ਸ਼ਬਦ ਹੈ, ਸ਼ਲਖ ਹੁੰਦੀ ਹੈ ਬਹੁਤੀਆਂ ਬੰਦੂਕਾਂ ਇੱਕੋ ਵਾਰੀ ਛੱਡ ਦੇਣੀਆਂ, ਉਹਨੂੰ ਸ਼ਲਖ ਕਹਿੰਦੇ ਨੇ। ਇਹੋ ਸ਼ਲਖਾਂ ਉਸਨੇ ਕਰਵਾਈਆਂ ਹਨ।
ਸੋ ਭਟਨ ਕਹੋ ਦੀਨਸ ਬਖਸ਼ੀਸ,
ਤੇ ਸੂਰਮੇ ਜਿਹੜੇ ਸੀ ਉਹਨਾਂ ਨੂੰ ਬੜੀਆਂ ਬਖਸ਼ਾਂ ਕੀਤੀਆਂ।
ਬੇਸ ਖੁਦਾਏ ਨਿਵਾਏ ਬਸੀਸ,
ਤੇ ਖੁਦਾ ਦੇ ਅੱਗੇ ਸਿਰ ਰਵਾਏ ਵੀ ਖੁਦਾ ਨੇ ਜਿੱਤ ਦੇ ਦਿੱਤੇ।
ਇਹ ਸਭ ਸੁਣ ਕੇ ਨੌਰੰਗ ਧਾਇਬ,
ਔਰੰਗਜ਼ੇਬ ਨੇ ਵੀ ਉਹਨੂੰ ਨੌਰੰਗ ਵੀ ਕਹਿੰਦੇ, ਔਰ ਜਦੋਂ ਸੁਣ ਲਿਆ ਤੇ ਕਹਿੰਦੇ ਉਹ ਵੀ ਤਿਆਰ ਪ੍ਰਤਿਆਰ ਹੋ ਗਿਆ ਹੈ।
ਆਵਨ ਕਹੋ ਕੂਚ ਕਰਾਏ,
ਸ਼ਾਹ ਜਹਾਨ ਖਬਰ ਇਹ ਮਿਲੀ ਹੈ, ਮੁਰਾਦ ਬਖਸ਼ ਤਾਂ ਲੜਿਆ ਉੱਥੇ, ਤੇ ਨਰੰਗ ਆ ਰਿਹਾ ਹੁਣ ਲੜਨ ਵਾਸਤੇ ਇੱਥੇ, ਸਿੱਧਾ ਦਿੱਲੀ ਦਾ ਤਖ਼ਤ ਲੈਣ ਵਾਸਤੇ ਉਹ ਚੱਲ ਪਿਆ ਹੈ।
ਚੰਮੂ ਜ਼ੋਰ ਬਹੁ ਤੋਪਨ ਤਿਆਰੀ,
ਉਹਦੇ ਕੋਲ ਫੌਜ ਵੀ ਬਹੁਤ ਵੱਡੀ ਹੈ।
ਸਰਬ ਸਮਾਜ ਕੀਨ ਜਨ ਭਾਰੀ,
ਬਹੁਤ ਇਕੱਠ ਉਹਨੇ ਫੌਜ ਦਾ ਕੀਤਾ ਭਾਰੀ।
ਲਿਹਾ ਦੇ ਸ਼ੀਘਰ ਹੀ ਆਵਤ,
ਲੈਂਦਾ ਦੇਂਦਾ ਵੀ ਫਲ ਜਾਣਾ ਜਲਦੀ ਜਲਦੀ ਕਰਦਾ ਆ ਰਿਹਾ, ਲੈਂਦਾ ਦੇਂਦਾ
ਕਰ ਬਖਸ਼ੀਸਨ ਸੁਪੱਟ ਬਤਾਵ,
ਸੂਰਮਿਆਂ ਨੂੰ ਬਖਸ਼ਾਂ ਕਰਦਾ ਆ ਰਿਹਾ।
ਕੇਤਕ ਦਿਨ ਮੈਂ ਪਹੁੰਚੇ ਜਾਣਾ,
ਬਸ ਸਮਝੋ ਵੀ ਪਹੁੰਚੇ ਹੀ ਸਮਝੋ, ਉਹਨੂੰ ਬੜੀ ਦੇਰ ਨੀ ਲਾਉਣੀ। ਔਰੰਗਜ਼ੇਬ ਨੇ
ਰਾਵਰ ਕਰੋ ਜਿਵੇਂ
ਜਿਵੇਂ ਆਪ ਜੀ ਹੁਣ ਤੁਹਾਨੂੰ ਪਹੁੰਚਦਾ, ਮੈਂ ਤਾਂ ਸੁਨੇਹਾ ਦੇਣਾ ਸੀ ਵੀ ਆ ਰਿਹਾ ਹੁਣ ਉਹ ਦਿੱਲੀ ਦਾ ਤਖ਼ਤ ਲੈਣ ਵਾਲਾ ਵੀ।
ਸੁਧ ਸੁਣ ਦਾ ਸੁਕੋ ਸਚਿੰਤਾ,
ਚਿੰਤਾ ਦੇ ਸ਼ਹਿਦ ਹੋ ਗਿਆ ਦਾਰਾ ਸੁਕੋ ਸੁਣ ਕੇ।
ਪਦਰ ਸਮੀਪ ਬਖਾਨ ਬਰਤੰਤਾ,
ਪਿਤਾ ਦੇ ਸ਼ਹਿਦ ਜਦੋਂ ਸਾਰਾ ਬਰਤਾਂਤ ਸੁਣ ਲਿਆ ਉਸਨੇ ਭਰਾ ਦਾ,
ਨੌਰੰਗ ਦੇ ਤ੍ਰਾਸ ਮਹਾਨੇ,
ਔਰੰਗਜ਼ੇਬ ਤੋਂ ਪਹਿਲੀ ਇਹ ਭੈ ਭੀਤ ਸੀ, ਉਹਦੇ ਬੇਈਮਾਨਿਆਂ ਤੋਂ ਵੀ ਭੈ ਭੀਤ ਸੀ, ਜਿਹਨੇ ਮੁੱਛ ਦਾ ਵਾਲ ਖਲਾਤਾ ਸੀ ਸ਼ੇਰ ਦਾ।
ਸੁਤ ਪਿਤ ਚਿਤ ਮੈਂ ਨਿਤ ਅਤ ਠਾਨੇ,
ਤੇ ਹੁਣ ਮਨ ਦੇ ਵਿੱਚ ਡਰ ਤਾਂ ਪਹਿਲੀ ਬਹੁਤ ਸੀ, ਪਰ ਹੁਣ ਇਹ ਜਦੋਂ ਸੁਣ ਲਈ ਹੈ ਤੇ ਬਹੁਤ ਚਿੱਤ ਮੈਂ ਨਿਤ ਅਤ ਠਾਨੇ, ਚਿੱਤ ਦੇ ਵਿੱਚ ਚਿੰਤਾ ਤਾਂ ਹਮੇਸ਼ਾ ਹੀ ਰੱਖਦਾ ਸੀ ਸ਼ਾਹ ਜਹਾਨ ਵੀ ਜਿੱਦਣ ਵਿਗਾੜ ਪਿਆ, ਜਿੱਦਣ ਕਿਤੇ ਖਤਰੇ ਦੀ ਗੱਲ ਹੋਈ ਤਾਂ ਇਹ ਜਿਹੜਾ ਔਰੰਗਜ਼ੇਬ ਹੈ ਨਾ ਇਹ ਵੱਡਾ ਬੇਈਮਾਨ, ਉਦੋਂ ਹੀ ਖਤਰਾ ਸੀ, ਦੂਜੇ ਪੁੱਤਰਾਂ ਤੋਂ ਨਹੀਂ ਸੀ ਇਹਨਾਂ।
ਸੁਆ ਬਹਾਦਰ ਵਿਜਤੈ ਹੋਵਾ,
ਤੇ ਉਹ ਤਾਂ ਹੁਣ ਆਇਆ ਹੀ ਸਮਝੋ, ਉਹ ਇਹ ਤਾਂ ਪ੍ਰਗਟ ਹੀ ਹੋ ਗਈ ਗੱਲ ਕਿ ਆ ਰਿਹਾ ਹੈ ਹੁਣ।
ਤੇ ਮੇਟੈ ਕਿਮ ਜਤਨ ਨਾ ਜੋਵਾ,
ਹੁਣ ਇਹ ਨਹੀਂ ਦਿਸਦਾ ਵੀ ਜਿਹੜਾ ਉਹਨੂੰ ਮਿਟਾ ਸਕੀਏ, ਉਹ ਯਤਨ ਨਹੀਂ ਕੋਈ ਲੱਭਦਾ ਹੈ। ਕੀ ਯਤਨ ਹੈ ਇਸਦਾ, ਉਸ ਵੇਲੇ ਸੁਝਦੇ ਹੀ ਕੁਛ ਨਹੀਂ ਹੈ, ਬਾਰ ਬਾਰ ਹੁਣ ਚਿੰਤਾ ਦੇ ਵਿੱਚ ਡੁੱਬਿਆ ਹੋਇਆ। ਸ਼ਾਹਜਹਾਨ ਵੀ ਇੱਕਦਮ ਬਿਮਾਰ ਹੈ, ਇੱਕ ਵੇ ਲੜਾਈ ਦੇਖੋ ਕਿਸੇ ਬਗਾਨਿਆਂ ਦੇ ਨਾਲ ਨੇ, ਇੱਕ ਬੰਦਾ ਹੋਵੇ ਵੀ ਬਿਮਾਰ, ਬਿਮਾਰ ਬੰਦੇ ਨੂੰ ਤਾਂ ਵੈਸੇ ਕੋਈ ਰਿਸ਼ਤੇਦਾਰ ਮਿਲਣ ਵਾਸਤੇ ਆ ਜਾਵੇ ਨਾ, ਉਹੀ ਸਹਾਰਾ ਦੇਣ ਵਾਸਤੇ ਹੀ, ਵੀ ਕੋਈ ਨੀ ਤਗੜਾ ਉਦੋਂ ਫਲਾਨਾ ਸੀ ਉਹ ਇਦੋਂ ਵੀ ਜ਼ਿਆਦਾ ਬਿਮਾਰ ਸੀ, ਤੈਨੂੰ ਕੀ ਹੋਇਆ, ਉਹਦਾ ਠੀਕ ਹੋਇਆ ਹੀ ਸਮਝ, ਇਹ ਹੌਸਲਾ ਦੇ। ਵੈਸੇ ਵੀ ਦੁੱਖ ਦੇ ਮੌਕੇ ਕੋਈ ਉਹਦੀ ਖਬਰ ਲੈਣ ਚਲਿਆ ਜਾਵੇ ਨਾ, ਉਹਨੂੰ ਐਂ ਲੱਗਦਾ ਜਿਵੇਂ ਮੈਨੂੰ ਬਹੁਤ ਸਾਰੀ ਤਾਕਤ ਮਿਲ ਗਈ, ਉਹ ਮਨੋਬਲ ਹੈ, ਮਨੋਬਲ ਡਿਗਿਆ ਹੁੰਦਾ ਉਸ ਵੇਲੇ। ਤੋ ਇਸ ਕਰਕੇ ਸਾਸਤਰੀ ਮਨੋਬਲ ਡਿੱਗੇ ਹੋਏ ਦਾ ਸਹਾਰਾ ਜਿਹੜਾ ਹੈ, ਹੁਣ ਇੱਕ ਦੋ ਬਿਮਾਰੀ ਕਰਕੇ ਉਹਦਾ ਮਨ ਡਲੇ, ਕਿਉਂਕਿ ਜਿੰਨਾ ਇਲਾਜ ਹੋਈ ਗਿਆ ਉਨਾ ਹੀ ਬਿਮਾਰੀ ਵੱਧਦੀ ਗਈ ਹੈ, ਬਿਮਾਰੀ ਘਟੀ ਨਹੀਂ ਹੈ। ਤੇ ਦੂਸਰਾ ਜਿਹੜੀ ਗੱਲ ਦਾ ਡਰ ਸੀ, ਤੇ ਉਹਨੇ ਆਪਣੀ ਜਾਣਚ ਦਾ ਸਿਆਣ ਤੋਂ ਕੰਮ ਲਿਆ ਸੀ, ਇਹਨਾਂ ਤਿੰਨਾਂ ਨੂੰ ਤਿੰਨ ਥਾਂ ਦੇ ਸੂਬੇਦਾਰ ਬਣਾ ਕੇ ਨਾ ਉੱਥੇ ਦੇ, ਵੀ ਦਿੱਲੀ ਦੇ ਤਖ਼ਤੇ ਨਹੀਂ ਰਹਿਣਗੇ, ਨਾਲੇ ਤਾਂ ਵੱਡਾ ਭਰਾ ਇਹਦਾ ਰਸਕੋ, ਤੇ ਤਖ਼ਤ ਮੈਂ ਇਹਨੂੰ ਦੇ ਦੇਣਾ, ਇਹ ਮੁੜ ਕੇ ਰਲ ਮਿਲ ਕੇ ਚਲੋ ਰਾਜ ਕਰੀ ਜਾਣਗੇ। ਪਰ ਆਪਸ ਵਿੱਚ ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਰਾਜ ਪਿਆਰਿਆ ਫਿਰ ਉੱਥੇ ਭਾਈ ਜਿਹੜੇ ਦੁਰ ਪਿਆਰੇ ਹੋ ਜਾਂਦੇ ਨੇ, ਭਰਾ ਦਾ ਭਰਾ ਖੂਨ ਦਾ ਪਿਆਸਾ ਬਣਿਆ। ਤੇ ਔਰੰਗਜ਼ੇਬ ਮਨ ਦਾ ਬੇਈਮਾਨ ਸੀ, ਹੱਦ ਤੋਂ ਵੱਧ ਸੀ, ਇਸ ਕਰਕੇ ਫਿਰ ਇਹ ਤੋਂ ਹੀ ਡਰ ਇਹਨੂੰ ਭੈ ਪੀ ਸੀ। ਪਹਿਲਾਂ ਤਾਂ ਇਹ ਸੀ ਵੀ ਚਲੋ ਉਹ ਤਾਂ ਦੁੱਖਣ ਦੇ ਵਿੱਚ ਉਧਰ ਛੱਡਿਆ ਹੋਇਆ, ਤੇ ਆਖਿਰ ਦੇ ਵਿੱਚ ਜਦੋਂ ਇਹਨੇ ਚੜ੍ਹਾਈ ਕਰ ਦਿੱਤੀ ਹੈ, ਕਿਉਂਕਿ ਪਹਿਲਾਂ ਸੁਣ ਲਿਆ ਸੀ ਵੀ ਛੋਟੇ ਭਰਾ ਬੰਗਾਲ ਦੇ ਸੂਬੇਦਾਰ ਦੇ ਉੱਤੇ ਵੀ, ਸੁਜਾ ਮੁਹੰਮਦ ਦੇ ਉੱਤੇ ਵੀ ਇਹਨਾਂ ਨੇ ਚੜ੍ਹਾਈ ਕੀਤੀ, ਉਹਦਾ ਖੋਹ ਖੁੱਲਿਆ ਰਾਜ, ਤੇ ਹੋਰ ਛੋਟੇ ਭਰਾ ਤੇ ਆ ਗਏ, ਕੱਲ੍ਹ ਮੇਰੇ ਤੇ ਵੀ ਆਉਣਗੇ, ਮੇਰੇ ਤੇ ਰਿਹਾ ਵੀ ਆਪਾਂ ਹੀ ਚੱਲਦੇ ਹਾਂ। ਇਹ ਪੂਰੀ ਸ਼ਕਤੀ ਦੇ ਨਾਲ ਔਰੰਗਜ਼ੇਬ ਜਿਹੜਾ ਇਹ ਚੱਲ ਪਿਆ, ਹੁਣ ਉਹਦੀ ਰੋਕਥਾਮ ਦੇਖਦੇ ਨੇ ਕੀ ਕਰੀਏ।
ਡੇਰਾ ਹਟੇ ਆਗਰੇ ਹੋਏ,
ਤੇ ਇਸ ਕਰਕੇ ਵੀ ਡੇਰਾ ਜਿਹੜਾ ਆਗਰੇ ਕੀਤਾ ਜਾਵੇ, ਇਹ ਹੁਣ ਸ਼ਾਹਜਹਾਨ ਨੂੰ ਰਹਿ ਦਿੱਤੀ ਹੈ, ਇਹ ਵੀ ਆਪਾਂ ਨੂੰ ਉੱਥੇ ਡੇਰਾ ਲਾਉਣਾ ਚਾਹੀਦਾ ਹੈ। ਇਹ ਇਸ ਪ੍ਰਕਾਰ ਦੀ ਦਾਰਾ ਸਕੋਹ ਦੀ ਮੰਤ ਸੀ, ਇਹ ਦਾਰਾ ਸਕੋਹ ਦੇ ਮਨ ਦੇ ਵਿੱਚ ਸੀ ਵੀ ਉੱਥੇ ਠਹਿਰਿਆ ਜਾਵੇ, ਉੱਥੇ ਜੰਗ ਲੜਿਆ ਜਾਵੇ।
ਸ਼ਾਹਜਹਾਂ ਕੇ ਮਨ ਨਹਿ ਭਾਈ,
ਪਰ ਸ਼ਾਹਜਹਾਂ ਦੇ ਮਨ ਨੂੰ ਇਹ ਬਾਤ ਜਿਹੜੀ ਆ ਕਹਿੰਦੇ ਉਹ ਭਾਈ ਨਹੀਂ ਹੈ, ਉਹਨੂੰ ਨਹੀਂ ਚੰਗੀ ਲੱਗੀ ਵੀ ਇਹ ਦਲੀਲ ਠੀਕ ਹੈ, ਉਹਨੂੰ ਇਸ ਵੀ ਦਿੱਲੀ ਇੱਥੇ ਹੀ ਕਿਲਾ ਵੱਡਾ ਵੀ ਇੱਥੇ ਰਹਿਣਾ ਚਾਹੀਦਾ ਹੈ।
ਪੁੱਤਰ ਹਿੱਤ ਕਹਿ ਨਾ ਸਕਾਈ,
ਫਿਰ ਵੀ ਪੁੱਤਰ ਦੇ ਮੋਹ ਵਿੱਚ ਆਇਆ ਹੋਇਆ, ਕਹਿ ਨਹੀਂ ਸਕਿਆ, ਕਹਿੰਦਾ ਬੇਟਾ ਜਿਵੇਂ ਤੈਨੂੰ ਠੀਕ ਲੱਗਦਾ ਤਾਂ ਹੀ ਕਰਨਾ, ਮੈਂ ਤਾਂ ਮੰਜੇ ਤੇ ਪਿਆ ਹੁਣ, ਇਸ ਕਰਕੇ ਉਹਨੂੰ ਹਾਂ ਕਰ ਦਿੱਤੀ।
ਹਟੇ ਅਕਬਰਾਬਾਦ ਨਗਰ ਕੋ,
ਇਹ ਅਕਬਰਾਬਾਦ ਨੂੰ ਮਤਲਬ ਉਹਦਾ ਨਾਂ ਅਕਬਰਾਬਾਦ ਰੱਖਿਆ ਹੋਇਆ ਸੀ, ਇਸ ਕਰਕੇ ਸਾਸੀ ਕਿਉਂਕਿ ਜਿਹੜਾ ਸ਼ਹਿਰ ਸੀ ਨਾ ਆਗਰਾ, ਅਸਲ ਦੇ ਵਿੱਚ ਇਹ ਧਰੂਮ ਭਗਤ ਦੀ ਰਾਜਧਾਨੀ ਸੀ। ਸਤਯੁਗ ਦੇ ਵਿੱਚ ਧਰੂਮ ਭਗਤ ਨੂੰ ਜਦੋਂ ਪਰਮੇਸ਼ਵਰ ਮਿਲਿਆ ਹੈ ਤੇ ਉਹਨੇ ਇੱਥੇ ਰਾਜ ਕੀਤਾ, ਤੇ ਇਹਨਾਂ ਨੇ ਬਦਲ ਕੇ ਅਕਬਰਾਬਾਦ ਉਹਦਾ ਨਾਂ ਰੱਖਿਆ ਸੀ, ਹੈ ਆਗਰੇ ਦਾ ਹੀ ਨਾਂ ਹੈ, ਤੇ ਇਸ ਕਰਕੇ ਫਿਰ ਇਹ ਮੁੜ ਕੇ ਅਕਬਰਾਬਾਦ ਭਾਵ ਕਿ ਇਹ ਉੱਥੇ ਆਗਰੇ ਆ ਗਏ।
ਤੋਪਾਂ ਨਿਕਲੇ ਚਮੂ ਸਗਰ ਕੋ,
ਤੇ ਤੋਪਾਂ ਆਦਿਕ ਬਹੁਤ ਸਾਰੀ ਸੈਨਾ ਜਿਹੜੀ ਲਈ ਹੈ ਉਹ ਵੀ ਨਾਲ ਹੈ।
ਤੀਨ ਦਿਵਸ ਮੈਂ ਪੁੰਨ ਚਲੇ ਆਏ,
ਤੇ ਪਹਿਲਾਂ ਤਿੰਨ ਦਿਨ ਲੱਗੇ ਉੱਥੇ ਆਗਰੇ ਜਾਣ ਨੂੰ, ਉੱਥੇ ਰਹਿ ਕੇ ਥੋੜਾ ਜਿਹਾ ਬਾਅਦ ਚ ਤਿੰਨ ਦਿਨ ਆਏ ਦਿੱਲੀ ਜੋ ਆਉਣ, ਹੁਣ ਤਿੰਨ ਦਿਨ ਫੇਰ ਲੱਗ ਗਏ ਉੱਧਰ ਨੂੰ ਜਾਣ ਨੂੰ, ਉਹ ਮਰੇ ਪਏ ਨੂੰ ਘੜੀਸੀ ਫਿਰੀ ਜਾ ਰਿਹਾ, ਕਦੇ ਉੱਧਰ ਨੂੰ ਲੈ ਗਏ ਕਦੇ ਉੱਧਰ ਨੂੰ ਲੈ ਗਏ, ਕਰਮ ਯੋਗਾ ਤਾਂ ਹੈ ਨਹੀਂ ਕੋਈ ਸ਼ਾਹਜਹਾਂ। ਸਾਧ ਸਿੰਘ ਇਹ ਦੇਖੋ ਵੀ ਕਰਮਾਂ ਦੇ ਅਨੁਸਾਰ ਹੈ, ਬਿਮਾਰੀ ਕਦੇ ਐਂ ਲਿਹਾਜ਼ ਨਹੀਂ ਕਰਦੀ ਵੀ ਦਿੱਲੀ ਦਾ ਰਾਜਾ ਹੈ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਹੈ, ਵੀ ਮੈਂ ਇਹਦਾ ਲਿਹਾਜ਼ ਕਰਦਾ, ਬਿਮਾਰੀ ਤਾਂ ਨਹੀਂ ਲਿਹਾਜ਼ ਕਰਦੀ, ਉਹ ਚਾਹੇ ਗਰੀਬ ਹੈ ਚਾਹੇ ਅਮੀਰ ਹੈ। ਸੋ ਇਸ ਕਰਕੇ ਉਹ ਤਿੰਨ ਦਿਨਾਂ ਚ ਫੇਰ ਪਹੁੰਚ ਗਏ
ਕੇ ਆਗਰੇ ਸਿਵਰ ਲਗਾਏ,
ਤੇ ਉੱਥੇ ਸਿਵਰ ਕੀ ਡੇਰਾ ਲਗਾ ਦਿੱਤਾ, ਕੇ
ਮੌਜੂਦਾਤ ਲੀਨ ਸਭ ਹਨ ਕੀ,
ਤੇ ਉਸ ਵੇਲੇ ਸਾਧ ਸੰਗਤ ਸਾਰੀ ਮੇਰੀ ਮਦਦ ਦੇਣ ਵਾਲੇ ਜਿਹੜੇ ਲੋਕ ਸਨ ਜਿਹੜੀ ਸਮੱਗਰੀ ਸੀ ਉਹ ਸਾਰੇ ਲੈ ਕਰਕੇ ਆਪਣੇ ਕੋਲ
ਬਖਸ਼ੀਸ ਜਰਾਓ ਸੋ ਧਨ ਕੀ
ਉਹ ਧਨ ਦੀਆਂ ਬਖਸ਼ੀਸ਼ਾਂ ਸਾਰਿਆਂ ਨੂੰ ਕਰ ਦਿੱਤੀਆਂ ਹਨ ਜੀ
ਜਿਸ ਪਹਿ ਜੋ ਨਹਿ ਸੋ ਤਹਿ ਦੀਨਸ
ਤੇ ਜਿਹਦੇ ਕੋਲ ਜੋ ਨਹੀਂ ਸੀ ਉਹ ਉਹਨੂੰ ਦੇ ਦਿੱਤਾ ਤੇ ਤਾਂ ਕਿ ਵੀ ਜੰਗ ਤਕੜਾ ਹੋ ਕੇ ਲੜਿਆ ਜਾਵੇ
ਆਰਾ ਸਤ ਲਸ਼ਕਰ ਸਭ ਕੀ ਨਸ
ਤੇ ਉਸ ਵੇਲੇ ਸਾਰ ਸੀ ਲਸ਼ਕਰ ਜਿਹੜਾ ਹੈ ਉਹਨੂੰ ਸਾਰ ਸੀ ਵੀ ਜਿੰਨੇ ਲਸ਼ਕਰ ਦੇ ਵਿੱਚ ਜੋ ਜਿਹਨੂੰ ਚਾਹੀਦਾ ਹੈ ਉਹ ਸਾਰੀਆਂ ਸ਼ਸਤਰ ਅਵਸਤਰ ਆਦਿ ਦੇ ਕਰਕੇ
ਮਿਲੇ ਆਨ ਜੇ ਤੱਕ ਉਮਰਾਵ
ਜਿਹਨੇ ਵਜ਼ੀਰ ਆ ਕਰਕੇ ਮਿਲੇ
ਨਿਜ ਨਿਜ ਲੈ ਕਰ ਸੰਗ ਪ੍ਰਭਾਵ
ਆਪਣੇ ਆਪਣਾ ਪ੍ਰਭਾਵ ਤੇਜ ਪ੍ਰਤਾਪ ਦਿਖਾਉਂਦੇ ਹੋਏ ਤੇ ਲੜਨ ਵਾਸਤੇ ਸ਼ਾਹਜਹਾਂ ਦੇ ਹੁਕਮ ਦੇ ਜਿਹੜੇ ਤਾਬਿਆਦਾਰ ਰਾਜੇ ਸਨ ਛੋਟੇ ਛੋਟੇ ਇਹ ਸਭ ਚੱਲ ਕੇ ਆ ਗਏ ਇਹ ਪਾਤਸ਼ਾਹ ਦਾ ਹੁਕਮ ਹੈ ਤੇ ਇਸ ਕਰਕੇ ਫਿਰ ਹੁਣ ਅੱਗੇ ਸਾਧ ਜੀ ਦਾਰਾ ਸੁਕੋ ਤੇ ਔਰੰਗਜ਼ੇਬ ਦਾ ਅੱਗੇ ਜਿਸ ਪ੍ਰਕਾਰ ਸਾਧ ਜੀ ਮੈਦਾਨੇ ਜੰਗ ਦੇ ਵਿੱਚ ਮੇਲ ਮਿਲਾਪ ਜੋ ਅੱਗੇ ਇਤਿਹਾਸ ਅਗਲੇ ਦੇ ਵਿੱਚ ਕਥਾ ਆਏਗੀ ਉਹ ਕੱਲ ਨੂੰ ਵਿਚਾਰ ਕੀਤੀ ਜਾਏਗੀ ਹੁਣ ਇੱਥੇ ਸਾਧ ਜੀ ਅਧਿਆਸ ਸਮਾਪਤ ਹੈ ਘੰਟੇ ਦੇ ਵਿੱਚ ਲਗਭਗ ਇੱਕ ਅਧਿਆਸ ਬੜੇ ਆਰਾਮ ਨਾਲ ਹੋ ਜਾਂਦਾ ਇਸ ਕਰਕੇ ਸਾਧ ਜੀ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ ਤੇ ਕੱਲ ਨੂੰ ਸ਼ਾਹਜਹਾਨ ਜਿਸ ਪ੍ਰਕਾਰ ਸਮਝੂਗਾ ਵੀ ਕੀ ਕੀਤਾ ਜਾਵੇ ਲੜਾਈ ਕਿਵੇਂ ਕੀਤੀ ਜਾਵੇ ਤੇ ਉਹ ਆ ਰਿਹਾ ਉਹਨੂੰ ਰੋਕਿਆ ਕਿਵੇਂ ਜਾਵੇ ਚੜ੍ਹਾਈ ਕਿਵੇਂ ਕੀਤੀ ਜਾਵੇ ਤੇ ਉਹਨੂੰ ਸਮਝਾਉਣ ਵਾਸਤੇ ਵੀ ਯਤਨ ਕਰੂਗਾ ਵੀ ਲੜਾਈ ਨਾ ਹੋਵੇ ਇੱਧਰ ਵੀ ਪੁੱਤਰ ਹੈ ਉੱਧਰ ਵੀ ਪੁੱਤਰ ਹੈ ਤੇ ਇਹ ਵਿਚਾਰ ਹੁਣ ਕੱਲ੍ਹ ਦੇ ਇਤਿਹਾਸ ਵਿੱਚ ਹੋਏਗੀ ਆਹ ਇੱਥੇ ਸਮਾਪਤੀ ਹੈ
ਜਿਸ ਪਹਿ ਜੋ ਨਹਿ ਸੋ ਤਹਿ ਦੀਨਸ ਆਰਾ ਸਤ ਲਸਕਰ ਸਭ ਕੀ ਨਸ ਮਿਲੇ ਆਨ ਜੇ ਤਕ ਉਮਰਾਵ ਨਿਜ ਨਿਜ ਲੈ ਕਰ ਸੰਗ ਪ੍ਰਭਾਵ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਏ
ਉਤਾਰਨ ਹਾਰ
ਜੋ ਸਰਦਾ ਕਰ ਸੇਵ ਦੇ ਗੁਰਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ